ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ, ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਸਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦ ਸਾਹ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾ।
ਸਨਾਹੰ ਤਨ ਨਿਵਰਤਾ ਆਪਦੈ ਗੁਣ ਗੋਬਿੰਦ ਰਮਨ ਕੋਟ, ਗੁਰ ਸ਼ਬਦ ਕਰ ਚਰਮਣ ਅਰੂੜ ਤੇ ਅਸਵ ਰੱਥ, ਨਾਢੈ ਬੁਝੰਤੇ ਪ੍ਰਭ ਮਾਰਗ, ਵਿਚਰਤੇ ਨਿਰਭਯੰ ਸਤਰ ਸੈਨਾ ਕਾ ਮੰਤੇ ਗੋਪਾਲ ਕੀਰਤਨ ਹੈ। ਜਿਤਤੇ ਵਿਸ਼ਵ ਸੰਸਾਰ ਹੈ ਨਾਨਕ, ਵਸਿਅੰ ਕਰੋਤ ਪੰਚ ਤਸਕਰ ਹੈ। ਵਾਹਿਗੁਰੂ ਜੀ ਸੈਣਾ ਸਾਧ ਸਮੂਹ ਸੂਰ ਅਜਤਨ, ਸਨਾਹੰ ਤਨ ਨਿਮਰਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਹਾਂ ਜੋ ਰਾਤਰੀ ਦੇ ਸਮੇਂ ਗੁਰੂ ਦਰਬਾਰ ਵਿਖੇ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਜੀ ਦੀ ਮਿਹਰਾਮਤ ਸਦਕਾ ਵਡਭਾਗੀ ਗੁਰਸਿੱਖ ਪ੍ਰੇਮੀਆਂ ਨੇ ਸੋਦਰ ਰਹਿਰਾਸ ਦੇ ਪਾਠ ਪੜ੍ਹੇ ਸੁਣੇ, ਉਪਰੰਤ ਆਰਤੀ ਕੀਰਤਨ ਸਦਾ ਆਨੰਦ ਗੁਰੂ ਕਾ ਜਸ ਸਰਵਣ ਕੀਤਾ ਤੇ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਾਂ ਗੁਰਬਾਣੀ ਵਿਚਾਰ ਜੋ ਗੁਰਮੁਖ ਪਿਆਰੇ ਭਾਈ ਪ੍ਰੇਮ ਸਿੰਘ ਜੀ ਦੀ ਯਾਦ ਵਿੱਚ ਸਹਿਸਕ੍ਰਿਤੀ ਦੀ ਵਿਚਾਰ ਕਈ ਦਿਨਾਂ ਤੋਂ ਚੱਲ ਰਹੀ ਹੈ। 28 ਸ਼ਲੋਕ ਹੋਏ ਹਨ ਤੇ ਅੱਗੇ 29ਵੇਂ ਸ਼ਲੋਕ ਆਪਾਂ ਹੁਣ ਸ਼ਰਵਣ ਕੀਤਾ ਹੈ, ਜਿਸ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਹਰੀ ਲਾਲ ਅਤੇ ਕ੍ਰਿਸ਼ਨ ਚੰਦ ਲਾਲ ਨੂੰ ਸਮਝਾਉਂਦੇ ਹੈ ਕਿ ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਵੇਂ ਰਾਜਾ ਪਰਜਾ ਦੀ ਰੱਖਿਆ ਕਰਦਾ ਹੁੰਦਾ ਨਾ, ਐਸੇ ਹੀ ਪਰਮੇਸ਼ਰ ਵੀ ਰੱਖਿਆ ਕਰਨ ਵਾਲਾ ਹੈ, ਉਹ ਵੀ ਰਾਜਾ ਸਰੂਪ ਹੈ। ਜਿਵੇਂ ਰਾਜੇ ਕੋਲ ਫੌਜ ਹੁੰਦੀ ਹੈ, ਫੌਜ ਦੇ ਜਰਨੈਲ ਹੁੰਦੇ, ਐਸੇ ਹੀ ਜਿਹੜੇ ਸੰਤ ਸਾਧ ਜਨ ਹੁੰਦੇ ਹੈ ਨਾ, ਇਹ ਅਕਾਲ ਪੁਰਖ ਦੀ ਫੌਜ ਦੇ ਜਰਨੈਲ ਹੁੰਦੇ ਹੈ। ਸਤਿਗੁਰੂ ਜੀ ਨੇ ਕਲਗੀਧਰ ਜੀ ਨੇ ਇਸੇ ਕਰਕੇ ਹੀ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਕਿਹਾ। ਸੰਤ ਜਨ ਅਕਾਲ ਪੁਰਖ ਦੀ ਫੌਜ ਦੇ ਜਰਨੈਲ ਹੈ। ਅਤੇ ਹੁਣ ਜਿਵੇਂ ਸੰਤ ਜਨ ਸੂਰਮੇ ਹੈ, ਜਰਨੈਲ ਹਨ, ਅਤੇ ਜਿਸ ਤਰ੍ਹਾਂ ਇਹ ਫੌਜ ਹੈ ਉਹਦਾ ਸਤਿਗੁਰੂ ਜੀ ਪ੍ਰਕਰਨ ਇਸ ਸਲੋਕ ਵਿੱਚ ਕਥਨ ਕਰਦੇ ਹੈ। ਆਓ ਮਨ ਵਿਰਤੀਆਂ ਗੁਰੂ ਚਰਨਾਂ ਵਿਖੇ ਜੋੜ ਕੇ, ਗੁਰੂ ਕਾ ਜੋ ਪਾਵਨ ਪਵਿੱਤਰ ਉਪਦੇਸ਼ ਵਿਚਾਰ ਹੈ ਸ਼੍ਰਵਣ ਕਰੀਏ।
ਸੈਣਾ ਸਾਧ ਸਮੂਹ ਸੂਰ ਅਜਿੱਤੰ ਸਨਾਹੰ ਤਨ ਨਿਮਰਤਾ।
ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਹਨ, ਸੈਨਾ ਸਾਧ ਸਮੂਹ ਸੂਰ ਅਜਿੱਤੰ, ਜਿਹੜੇ ਸੰਤ ਜਨ ਹਨ ਇਹ ਪਰਮੇਸ਼ਰ ਦੀ ਅਕਾਲ ਪੁਰਖ ਦੀ ਸਮੂਹ ਸੰਤ ਜਨ ਸੈਨਾ ਨੇ, ਫੌਜ ਹੈ। ਜਿਵੇਂ ਬਾਦਸ਼ਾਹ ਦੇ ਜਰਨੈਲ ਹੁੰਦੇ ਹੈ ਜਿੱਤੇ ਨਹੀਂ ਜਾਂਦੇ, ਐਸੇ ਹੀ ਸੰਤ ਜਨ ਅਜਿੱਤ ਸੂਰਮੇ ਹੈ, ਇਹ ਜਿੱਤੇ ਨਹੀਂ ਜਾਂਦੇ ਹਨ। ਜਿਵੇਂ ਸੂਰਮੇ ਦੇ ਸਰੀਰ ਦੇ ਉੱਪਰ ਸੰਜੋ ਪਾਉਂਦੇ ਹੈ ਵੀ ਕੋਈ ਤੀਰ ਨਾ ਲੱਗੇ, ਐਸੇ ਹੀ ਸਨਾਹੰ ਤਨ ਨਿਮਰਤਾ, ਸੰਤ ਜਨਾਂ ਦੇ ਜਿਹੜੀ ਨਿਮਰਤਾ ਧਾਰਨ ਕੀਤੀ ਹੈ ਨਾ, ਇਹ ਸਨਾਹੰ ਕਹੀਏ ਸੰਜੋ ਪਾਈਏ, ਸੰਜੋ ਕਹੋ ਜਰਾ ਵਰਤ ਕਹੋ, ਅਤੇ ਇਸ ਨੂੰ ਇੱਥੇ ਸਨਾਹੰ ਸ਼ਬਦ ਵਰਤਿਆ। ਸੰਨਾਹੰ ਤਾਂ ਨਿਮਰਤਾ, ਸਰੀਰ ਦੇ ਉੱਪਰ ਜਿਹੜੀ ਉਹਨਾਂ ਨੇ ਸਰੀਰ ਕਰਕੇ ਨਿਮਰਤਾ ਧਾਰਨ ਕੀਤੀ ਹੈ, ਅਤੇ ਇਹ ਉਹਨਾਂ ਨੇ ਸੰਜੋ ਪਹਿਨੀ ਹੋਈ ਹੈ। ਲੋਕਾਂ ਦੀ ਜਿਹੜੀਆਂ ਤਰਕਣਾ ਰੂਪੀ ਤੀਰ ਨੇ, ਇਹ ਜਿਹੜੀ ਨਿਮਰਤਾ ਰੂਪੀ ਸੰਜੋ ਪਹਿਨੀ ਹੈ, ਇਹ ਤਰਕਣਾ ਰੂਪੀ ਤੀਰ ਨਹੀਂ ਲੱਗਣ ਦਿੰਦੀ ਹੈ। ਕਹਿੰਦੇ ਪਰਮੇਸ਼ਰ ਦੇ ਜਿਹੜੇ ਗੁਣਾਂ ਦਾ ਉਹ ਰਮਣ ਉਚਾਰਨ ਕਰਦੇ ਨੇ, ਗਿਆਨ ਕਰਦੇ ਨੇ, ਇਹ ਉਹਨਾਂ ਦੇ ਆਪਦੇ ਸ਼ਾਸਤਰ ਨੇ ਉਹਨਾਂ ਦੇ ਕੋਲ, ਅਤੇ ਓਟ ਗੁਰ ਸ਼ਬਦ ਕਰ ਚਰਮਣ ਹੈ। ਓਟ ਗੁਰ ਸ਼ਬਦ ਕਰ ਚਰਮਣ ਹੈ, ਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਉਹਨਾਂ ਦੇ ਕੋਲ ਚਰਮਣ ਹੈ, ਕਹੀਏ ਢਾਲ ਹੈ। ਪੁਰਾਤਨ ਸਮੇਂ 'ਚ ਜਿਤਨੇ ਢਾਲੇ ਬਣਦੇ ਸਨ ਹੁੰਦੇ, ਅੱਜ ਕੱਲ੍ਹ ਵੀ ਹੈ ਨ ਬਹੁਤੇਰੇ ਜਿਹਨੂੰ ਚਮੜੇ ਦੇ ਹੁੰਦੇ ਹੈ ਢਾਲਾ, ਗੈਂਡੇ ਦੇ ਚਮੜੇ ਦਾ ਖਾਸ ਕਰਕੇ ਵਧੀਆ ਢਾਲਾ ਹੋਇਆ ਕਰਦਾ, ਅਤੇ ਇਸ ਕਰਕੇ ਚਰਮਣ ਹੈ, ਚਰਮ ਤੋਂ ਬਣਿਆ ਹੋਇਆ ਕਰਕੇ ਢਾਲ ਦਾ ਨਾਮ ਰੱਖਿਆ ਚਰਮਣ ਹੈ। ਕਹਿੰਦੇ ਵੀ ਜਿਹੜੇ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਓਟ ਲੈਣਾ ਕੀਤੀ ਹੈ ਨਾ, ਇਹ ਉਹਨਾਂ ਨੇ ਹੱਥ ਦੇ ਵਿੱਚ ਮਨ ਬੁੱਧ ਰੂਪੀ ਹੱਥ ਵਿੱਚ ਚਰਮਣਾ ਕਹੀਏ ਢਾਲਾ ਪਕੜਨਾ ਕੀਤਾ ਹੈ, ਐਸੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਿਆਨ ਕਰਨ ਰੂਪੀ ਸ਼ਾਸਤਰ ਹਨ। ਕਹਿੰਦੇ ਮਹਾਰਾਜ ਰਾਜੇ ਦੀ ਫੌਜ ਚਾਰ ਤਰ੍ਹਾਂ ਦੀ ਹੁੰਦੀ, ਘੋੜਿਆਂ ਦੀ ਹੁੰਦੀ ਹੈ, ਰਥਾਂ ਵਾਲੀ ਹੁੰਦੀ ਹੈ, ਹਾਥੀਆਂ ਵਾਲੀ ਹੁੰਦੀ ਹੈ, ਪੈਦਲ ਹੁੰਦੀ ਹੈ, ਚਾਰ ਤਰ੍ਹਾਂ ਦੀ ਫੌਜ ਹੁੰਦੀ ਹੈ ਰਾਜਿਆਂ ਕੋਲ। ਇੱਧਰ ਸੰਤਾਂ ਦੀ ਕਿਹੜੀ ਫੌਜ ਹੈ, ਚਾਰ ਤਰ੍ਹਾਂ ਦੀ ਚਤਰੰਗਿਨੀ ਜਿਹਨੂੰ ਕਹਿੰਦੇ ਹੈ, ਹੁਣ ਸਤਿਗੁਰੂ ਜੀ ਦੱਸਦੇ ਹੈ। ਕਹਿੰਦੇ ਭਈ ਅਰੂੜ ਅਤੇ ਅਸਵ ਰਥ ਨੱਗ ਹੈ, ਅਸਵ ਘੋੜੇ ਨੂੰ ਕਹਿੰਦੇ, ਰਥ ਰਥਾਂ ਨੂੰ, ਅਤੇ ਨੱਗ ਹੈ, ਨਾਗ ਨਾਮ ਹੈ ਇੱਥੇ ਹਾਥੀ ਦਾ, ਹਾਥੀਆਂ। ਜਿਹੜਾ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਨੇ, ਉਹ ਕੀਰਤਨ ਸੁਣਨਾ, ਨਾਮ ਦਾ ਸੁਣਨਾ, ਵਿਚਾਰ ਸੁਣਨੀ, ਇਹ ਅਰੂੜ ਅਤੇ ਅਸਵ, ਇਹ ਘੋੜਿਆਂ 'ਤੇ ਸਵਾਰ ਹੋਣੇ ਉਹਨਾਂ ਦੀ ਘੋੜਿਆਂ ਵਾਲੀ ਫੌਜ ਹੈ, ਜਿਹੜੇ ਨਾਮ ਨੂੰ ਸੁਣ ਕੇ ਮੰਨਣ ਕਰਦੇ ਨੇ, ਇਹ ਉਹਨਾਂ ਦੇ ਰਥਾਂ 'ਤੇ ਅਰੂੜ 'ਤੇ ਸਵਾਰ ਹਨ, ਤੇ ਰਸਾਂ ਵਾਲੀ ਫੌਜ ਹੈ। ਅਤੇ ਜਿਹੜਾ ਨਿਧਿਆਸਣ ਕਰਦੇ ਨੇ ਤੇ ਇਹ ਉਹਨਾਂ ਦੀ ਨੱਗ ਹੈ, ਕਹੀਏ ਹਾਥੀਆਂ ਵਾਲੀ ਫੌਜ ਹੈ, ਹਾਥੀਆਂ ਤੇ ਸਵਾਰ ਹੋਣਾ ਹੈ ਉਹਨਾਂ ਦਾ। ਅਤੇ ਜਿਹੜੇ ਪਰਮੇਸ਼ਰ ਦੇ ਮਾਰਗ ਨੂੰ ਬੁਝਾਂਦੇ ਬੁੱਝਣ ਵਾਲੇ ਤੇ ਪੁਨਾ ਪੁਨਾ ਅਭਿਆਸ ਕਰਨ ਵਾਲੇ, ਤਤ ਤੁੰਗ ਦਾ ਸੋਧਨ ਕਰਨ ਵਾਲੇ ਗੁਰਮੁਖ ਸੰਤ ਜਨ ਹਨ। ਇਹ ਉਹਨਾਂ ਦੀ ਸੰਤ ਮਹਾਤਮਾ ਜਨ ਸਾਰੇ ਹੀ ਗੁਰਮੁਖ ਜਨ, ਇਹ ਉਹਨਾਂ ਦੀ ਪੈਦਲ ਫੌਜ ਹੈ। ਤੇ ਇਸ ਤਰ੍ਹਾਂ ਇਹ ਚਾਰ ਤਰ੍ਹਾਂ ਦੀ ਉਹਨਾਂ ਦੀ ਫੌਜ ਹੈ। ਅਤੇ ਇਸ ਤਰ੍ਹਾਂ ਹੁਣ ਜਿਹੜੀ ਫੌਜ ਰਾਸਤੇ ਤੇ ਚੱਲਦੀ ਹੈ, ਕਹਿੰਦੇ ਜੰਗ ਵਾਲੇ ਰਾਹ ਨੂੰ ਜਾਂਦੀ ਹੈ, ਐਸੇ ਹੀ ਬੁਝਾਂਤੇ ਪ੍ਰਭ ਮਾਰਗ ਹੈ। ਜਿਹੜੇ ਪ੍ਰਭੂ ਪਰਮੇਸ਼ਰ ਦੇ ਮਾਰਗ ਹੈ, ਰਾਸਤੇ ਨੂੰ ਬੁਝਾਂਤੇ ਬੁੱਝਣਾ ਹੈ, ਇਹੀ ਉਹਨਾਂ ਦਾ ਰਾਸਤਾ ਹੈ, ਇਸੇ ਰਾਸਤੇ ਤੇ ਚੱਲਦੇ ਹਨ। ਜਿਵੇਂ ਕੋਈ ਗਾਰੜੂ ਮੰਤਰ ਜਾਣਦਾ ਹੋਵੇ ਨਾ, ਉਹਨੂੰ ਸੱਪ ਦਾ ਡਰ ਨਹੀਂ ਹੁੰਦਾ, ਜਿੱਥੇ ਮਰਜ਼ੀ ਸੱਪ ਨੂੰ ਹੱਥ ਪਾ ਲੈਂਦਾ, ਜਿਵੇਂ ਮਰਜ਼ੀ ਭੱਜਿਆ ਫਿਰੇ ਸੱਪਾਂ 'ਚ, ਉਹਨੂੰ ਕੋਈ ਡਰ ਨਹੀਂ, ਕਿਉਂਕਿ ਗਾਰੜੂ ਮੰਤਰ ਜਾਣਦਾ। ਐਸੀ ਹੀ ਜਿਹੜੇ ਸੰਤ ਮਹਾਤਮਾ ਜਨ ਹਨ ਅਤੇ ਉਹ ਵਿਚਰਤੇ ਨਿਰਭੈ ਸਤੁਰ ਸੈਨਾ, ਦੁਸ਼ਮਣਾਂ ਦੀ ਫੌਜ ਦੇ ਅੰਦਰ ਨਿਰਭੈ ਹੋ ਕੇ ਵਿਚਰਦੇ ਹੈ ਸੰਤ ਜਨ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਅਤੇ ਦੱਸਦੇ ਹਨ ਧਾਇਅੰਤੇ, ਧਾਇਅੰਤੇ ਪੜ੍ਹਨੇ ਨੂੰ ਤਵੰਤੇ ਨਹੀਂ ਕਹਿਣਾ, ਧਾਇਅੰਤੇ ਦੌੜਨਾ ਦਾ ਭਾਵ ਹੈ। ਧਾਇਅੰਤੇ ਗੋਪਾਲ ਕੀਰਤਨ ਹੈ, ਦੌੜਨ ਤੋਂ ਅਰਥ ਲੈਣਾ ਹੈ ਧਾਵੇ ਦਾ। ਰਾਜਿਆਂ ਕੋਲ ਇੱਕ ਵਿਸ਼ੇਸ਼ ਫੌਜ ਹੁੰਦੀ ਹੈ ਟੁਕੜੀ, ਅਤੇ ਜਿਸ ਦੇ ਧਾਵਣੀ ਕਹਿੰਦੇ, ਉਹ ਧਾਵਣੀ ਇੱਕਦਮ ਹੱਲਾ ਮਾਰਦੀ ਹੈ। ਅਤੇ ਇਸੇ ਤਰ੍ਹਾਂ ਹੀ ਸੰਤ ਜਨ ਵੀ ਹੱਲਾ, ਹੱਲਾ ਕੀ ਹੈ, ਤੇ ਅੰਤੇ ਹੱਲੇ ਵਾਲੀ ਫੌਜ ਜਿਹੜੀ ਧਾਵਣੀ ਹੈ, ਗੋਪਾਲ ਕੀਰਤਨ ਹੈ, ਪਰਮੇਸ਼ਰ ਦਾ ਕੀਰਤਨ ਕਰਨਾ, ਵਾਹਿਗੁਰੂ ਦੇ ਗੁਣ ਗਾਉਣੇ, ਇਹ ਉਹਨਾਂ ਦੀ ਧਾਵਣੀ ਹੈ, ਧਾਵਾ ਕਰਨ ਵਾਲੀ ਫੌਜ ਹੈ। ਵਿਸਰਾਮ ਸੰਸਾਰ ਹੈ ਤੇ ਲਾਉਣਾ, ਜਿੱਤ ਤੇ ਵਿਸ਼ਵ ਸੰਸਾਰ ਹੈ। ਵਾਸਤਵ ਵਿੱਚ ਵਿਸ਼ਵ ਦਾ ਅਰਥ ਵੀ ਕਈ ਸੰਸਾਰ ਕਰਦੇ ਹਨ, ਪਰ ਜਿੱਥੇ ਸੰਸਾਰ ਹੈ, ਪ੍ਰਤੱਖ ਅੱਖਰ ਪਏ ਹਨ, ਉੱਥੇ ਵਿਸ਼ਵ ਦਾ ਅਰਥ ਸਮੂਹ ਕਰਨਾ, ਵਿਸ਼ਵ ਸੰਸਾਰ ਹੈ। ਉਹ ਜਿੱਤਣ ਵਾਲੇ ਹੁੰਦੇ ਨੇ ਸਮੂਹ ਸੰਸਾਰ ਨੂੰ, ਕਿਉਂਕਿ ਉਹਨਾਂ ਨੇ ਪੰਜ ਤਸਕਰ ਹੈ, ਪੰਜ ਜਿਹੜੇ ਤਸਕਰ ਹੈ ਕਹੀਏ ਚੋਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਚੋਰਾਂ ਨੂੰ ਵਸਿਅੰ ਕ੍ਰੋਤ ਬਸ ਵਿੱਚ ਕੀਤਾ ਹੋਇਆ ਹੈ। ਇਉਂ ਬਸ ਵਿੱਚ ਕਰਕੇ ਸਾਰੇ ਸੰਸਾਰ ਨੂੰ, ਜਿਹਨਾਂ ਨੇ ਪੰਜ ਬਸ ਵਿੱਚ ਕਰ ਲਏ, ਸਾਰਾ ਸੰਸਾਰ ਹੀ ਬਸ ਵਿੱਚ ਕਰ ਲਏ, ਮਨ ਜੀਤੇ ਜਗ ਜੀਤ, ਇਹਨਾਂ ਪੰਜਾਂ ਨੂੰ ਉਹੀ ਬਸ 'ਚ ਕਰਦਾ ਜਿਹਨੇ ਮਨ ਨੂੰ ਜਿੱਤਿਆ ਹੋਇਆ ਹੈ। ਇਸ ਕਰਕੇ ਉਹਨਾਂ ਨੇ ਸਾਰੇ ਸੰਸਾਰ ਨੂੰ ਹੀ ਜਿੱਤਿਆ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਭਾਈ ਆਹ ਜਿਤਨਾ ਬਾਕੀ ਸੰਸਾਰ ਹੈ ਨਾ, ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਇਹ ਤੇ ਨਾਸ਼ਵੰਤੀ ਹੈ, ਸਭ ਨਾਸ਼ਵੰਤ ਹੈ। ਦ੍ਰਿਸ਼ਟਾਂਤ ਦੇ ਕੇ ਦੱਸਦੇ ਹਨ, ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਨਹੀਂ, ਅਸਲ ਵਿੱਚ ਦਿਸਣ ਵਿੱਚ ਹਰ ਨੂੰ ਆਉਂਦਾ। ਜਦੋਂ ਜੇਠ ਹਾੜ ਦੇ ਮਹੀਨੇ ਲੋਆਂ ਚੱਲਦੀਆਂ ਨੇ, ਟਿੱਬਿਆਂ ਦਾ ਰੇਤਾ, ਮਾਰੂਥਲ ਦੇ ਟਿੱਬਿਆਂ ਦਾ ਰੇਤਾ ਉੱਪਰ ਤੋਂ ਇਸ ਤਰ੍ਹਾਂ ਧੁੱਪ ਦੇ ਨਾਲ ਚਮਕਦਾ ਜਿਵੇਂ ਪਾਣੀ ਦੀ ਲਹਿਰ ਜਾਂਦੀ ਹੁੰਦੀ ਹੈ, ਦੂਰ ਤੋਂ ਜਾਪਦਾ ਪਾਣੀ ਜਾ ਵਗ ਰਿਹਾ, ਜਿਵੇਂ ਕਿਤੇ ਗਰਮੀ ਦੀ ਰੁੱਤ ਵਿੱਚ ਸੜਕ 'ਤੇ ਜਾਓ, ਧੁੱਪ ਪੂਰੀ ਲੱਗੀ ਹੋਵੇ ਅਤੇ ਦੂਰੋਂ ਇਉਂ ਲੱਗਦਾ ਵੀ ਉਹ ਮੀਂਹ ਪਿਆ ਹੋਇਆ, ਪਾਣੀ ਫਿਰਦਾ ਸੜਕ 'ਤੇ, ਪਰ ਹੁੰਦਾ ਨਹੀਂ, ਹੁੰਦਾ ਕੁਛ ਨਹੀਂ, ਦਿਸਦਾ ਹੈ, ਉਹਨੂੰ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਕਹਿੰਦੇ। ਸਤਿਗੁਰੂ ਕਹਿੰਦੇ ਸੰਸਾਰ ਜਿਵੇਂ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਇਸ ਤਰ੍ਹਾਂ ਹੀ ਹੈ। ਗੰਧਰਵ ਨਗਰਮ ਕਹਿੰਦੇ ਗੰਧਰਵ ਨਗਰੀ ਹੈ, ਆ ਉੱਪਰ ਆਕਾਸ਼ ਦੇ ਵਿੱਚ ਇੱਕ ਤਾਰਿਆਂ ਦਾ ਇਕੱਠ ਝੁੰਡ ਜਿਹਾ ਹੁੰਦਾ, ਉਹਨੂੰ ਕਹਿੰਦੇ ਗੰਧਰਵ ਨਗਰੀ ਹੈ। ਗੰਧਰਵ ਨਗਰੀ ਤਾਂ ਕਹਿੰਦੇ ਹੈ, ਕਹਿੰਦੇ ਜਿਸ ਵੇਲੇ ਉਹ ਜਾ ਰਹੇ ਸੀ ਹਰੀਚੰਦ ਅਤੇ ਸਮੇਤ ਨਗਰੀ ਦੇ ਸਵਰਗ ਨੂੰ, ਰਾਹ 'ਚ ਕਹਿੰਦੇ ਵਿੱਚੇ ਖੋਤੇ ਖਾਤੇ ਸਾਰਾ ਕੁਛ ਸੀ, ਖੋਤਾ ਕਹਿੰਦੇ ਹੀਕ ਪਿਆ ਕੇ ਉੱਥੇ, ਉਹ ਖੋਤਾ ਹੀਕਣੇ ਕਰਕੇ ਕਹਿੰਦੇ ਉਹ ਨਗਰੀ ਉੱਥੇ ਹੀ ਖੜ ਗਈ, ਫਿਰ ਗਾਂਹ ਨਹੀਂ ਗਈ। ਜੇ ਨਹੀਂ ਬਲ ਸੀ ਵੀ ਖੋਤੇ ਦੀ ਹੀਕਣ ਨਾਲ ਹੀ ਰੁਕ ਗਈ, ਐਸੀਆਂ ਚਲੋ ਮਿਥਿਹਾਸ ਹੈ। ਇਸ ਤਰ੍ਹਾਂ ਜਿਵੇਂ ਕਹਿੰਦੇ ਹੈ, ਇੱਕ ਸੰਕੇਤ ਮੰਨਿਆ ਵੀ ਗੰਧਰਵ ਨਗਰੀ ਹੈ, ਵੀ ਉਹ ਹਰੀਚੰਦ ਰਾਜੇ ਦੀ ਨਗਰੀ ਹੈ, ਉਹ ਹਰਚੰਦੌਰੀ ਸਤਿਗੁਰੂ ਜੀ ਨੇ ਭ੍ਰਮ ਲਿਖਿਆ ਉੱਥੇ। ਇਸ ਤਰ੍ਹਾਂ ਹੀ ਇੱਥੇ ਵੀ ਕਥਨ ਕਰਦੇ ਹਨ, ਜਿਵੇਂ ਉਹ ਉੱਥੋਂ ਕਿਸੇ ਨੇ ਕਦੇ ਸੌਦਾ ਤਾਂ ਲਿਆ ਨਹੀਂ, ਨਾ ਕੋਈ ਖਰੀਦ ਕੇ ਲਿਆ, ਨਾ ਉੱਥੇ ਕੋਈ ਜ਼ਿਲ੍ਹਾ ਕਚਹਿਰੀ ਹੈ, ਉੱਥੇ ਵੀ ਉੱਥੇ ਚੱਲ ਕੇ ਕਿਸੇ ਨੇ ਕੋਈ ਫੈਸਲਾ ਕੀਤਾ ਕੇਸ ਦਾ, ਕੁਛ ਨਹੀਂ ਹੈ। ਹਾਂ ਇੱਕ ਸੰਕੇਤ ਹੈ, ਮਹਾਰਾਜ ਕਹਿੰਦੇ ਮਿੱਥੇ ਹੀ ਹੈ ਉਹ, ਕੁਛ ਨਹੀਂ ਉੱਥੇ। ਦੁਰਮ ਛਾਇਆ, ਇਸੇ ਤਰ੍ਹਾਂ ਹੀ ਦੁਰਮ ਛਾਇਆ ਰੁੱਖ ਦੀ ਛਾਂ ਹੈ, ਦੇਖਣ ਵਿੱਚ ਹੈ ਕੁਝ ਸਮਾਂ ਤੇ ਜਦੋਂ ਸੂਰਜ ਉਹਲੇ ਹੋ ਜਾਂਦਾ ਤੇ ਛਾਂ ਖਤਮ ਰੁੱਖ ਦੀ। ਐਸੇ ਹੀ ਇਹ ਸਾਰਾ ਸੰਸਾਰ ਹੈ, ਪਰ ਰਚ ਦੁਰਮਤਹਿ ਖੋਟੀ ਮਤ ਵਾਲਾ, ਖੋਟੀ ਮਤ ਹੋਣ ਕਰਕੇ ਇਸ ਦੇ ਵਿੱਚ ਦੁਰਮ ਛਾਇਆ ਦੇ ਵਿੱਚ ਗੰਧਰਵ ਨਗਰੀ ਵਾਂਗ ਸੰਸਾਰ ਜਿਹੜਾ ਮਿਥਿਆ ਹੈ ਇਹਦੇ ਵਿੱਚ ਰਚਿਆ ਪਿਆ ਹੈ। ਤਤਹ ਤਿਸੇ ਤਰ੍ਹਾਂ ਹੀ ਕੁਟੰਬ ਮੋਹ ਮਿਥਿਆ, ਕੁਟੰਬ ਪਰਿਵਾਰ ਦਾ ਮੋਹ ਜਿਵੇਂ ਮਿਥਿਆ ਹੈ ਮ੍ਰਿਗ ਤ੍ਰਿਸ਼ਨਾ ਦਾ ਪਾਣੀ, ਮਿਥਿਆ ਹੈ ਗੰਧਰਵ ਨਗਰੀ, ਮਿਥਿਆ ਹੈ ਦ੍ਰੁਮ ਛਾਇਆ ਰੁੱਖ ਦੀ ਛਾਂ, ਐਸੇ ਹੀ ਤਤਹ ਕੁਟੰਬ ਮੋਹ ਮਿਥਿਆ, ਐਸੇ ਹੀ ਕੁਟੰਬ ਪਰਿਵਾਰ ਦਾ ਮੋਹ ਮਿਥਿਆ ਹੈ, ਨਾਸਵੰਤ ਹੈ। ਸਿਮਰੰਤ ਨਾਨਕ ਰਾਮ ਰਾਮ ਨਾਮ ਹੈ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ, ਮੈਂ ਤੇ ਉਸ ਵਾਹਿਗੁਰੂ ਦੇ ਨਾਂ ਰਮੇ ਹੋਏ ਰਾਮ ਨਾਮ ਨੂੰ ਸਿਮਰਦਾ ਹਾਂ, ਸਿਮਰੰਤ ਸਿਮਰਦਾ ਹਾਂ। ਸੰਤ ਜਨ ਜਿਹੜੇ ਹਨ ਇਹ ਇਸ ਤੋਂ ਬਚੇ ਹੋਏ ਹਨ, ਮੋਹ ਮਿਥਿਆ ਤੋਂ ਬਚੇ ਹੋਏ ਹਨ ਸੰਤ ਜਨ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੀ ਸੰਸਾਰ ਦੇ ਮੋਹ ਤੋਂ ਬਚੇ ਹੋਏ ਹਨ। ਉਹ ਕਿਵੇਂ ਬਚ ਗਏ ਮਹਾਰਾਜ? ਸਤਿਗੁਰੂ ਕਹਿੰਦੇ ਸਿਮਰੰਤ ਨਾਨਕ ਰਾਮ ਰਾਮ ਨਾਮੇ, ਰਮੇ ਹੋਏ ਰਾਮ ਦੇ ਨਾਮ ਨੂੰ ਸਿਮਰਦੇ ਹਨ, ਇਸ ਕਰਕੇ ਉਹ ਇਸ ਮੋਹ ਮਮਤਾ ਤੋਂ ਬਚੇ ਹੋਏ ਹਨ। ਸਤਿਗੁਰੂ ਜੀ ਕਥਨ ਕਰਦੇ ਹਨ, ਨੱਚ ਵਿਦਿਆ ਨਿਧਾਨ ਨਿਗਮੰ, ਮਹਾਰਾਜ ਕਹਿੰਦੇ ਹੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀ ਕਰਿਆ ਕਰੀਏ। ਦੱਸਦੇ ਹੈ ਢੰਗ ਵੀ, ਹੇ ਵਾਹਿਗੁਰੂ ਪਰਮੇਸ਼ਰ, ਨੱਚ ਵਿਦਿਆ ਨਿਧਾਨ ਨਿਗਮੰ, ਮੇਰੇ ਕੋਲ ਮਹਾਰਾਜ ਨਾ ਤਾਂ ਨਿਗਮੰ ਵੇਦ ਸ਼ਾਸਤਰ ਦਾ ਵਿਦਿਆ ਦਾ ਨਿਧਾਨ ਖਜ਼ਾਨਾ ਹੈ, ਖਜ਼ਾਨਾ ਨੱਚ ਨਹੀਂ ਹੈ ਜੀ। ਨੱਚ ਵਿਦਿਆ ਨਿਧਾਨ ਨਿਗਮੰ, ਮਹਾਰਾਜ ਮੇਰੇ ਕੋਲ ਕੋਈ ਵੇਦ ਸ਼ਾਸਤਰ ਦੀ ਵਿਦਿਆ ਦਾ ਖਜ਼ਾਨਾ ਨਹੀਂ ਹੈ ਜੀ। ਅਤੇ ਨੱਚ ਗੁਣਗ, ਮਹਾਰਾਜ ਨਾ ਹੀ ਮੈਂ ਗੁਣਗ ਕਹੀਏ ਕਿਸੇ ਗੁਣਾਂ ਵਾਲਾ ਹਾਂ, ਗੁਣਗ ਗੁਣਾਂ ਦਾ ਗਿਆਤਾ, ਕਿਸੇ ਸਭ ਗੁਣਾਂ ਦਾ ਮੈਂ ਗਿਆਤਾ ਹਾਂ। ਅਤੇ ਨਾਮ ਕੀਰਤਨ ਹੈ, ਨਾ ਹੀ ਮੈਂ ਮਹਾਰਾਜ ਕੋਈ ਆਪ ਜੀ ਦੇ ਨਾਮ ਦਾ ਕੀਰਤਨ ਜਸ ਕਰਨਾ ਜਾਣਦਾ ਹਾਂ ਜੀ। ਨੱਚ ਰਾਗ ਰਤਨ ਕੰਠੰ, ਨਾ ਮਹਾਰਾਜ ਮੈਂ ਆਪਣੇ ਕੰਠ ਤੋਂ ਰਤਨਾ ਵਰਗਾ ਰਾਗ ਆਦਿ ਕਰ ਸਕਦਾ, ਕਿਉਂਕਿ ਗਲਾ ਵੀ ਬਹੁਤਾ ਸੁਰੀਲਾ ਨਹੀਂ ਹੈ। ਅਤੇ ਮਹਾਰਾਜ ਨਾ ਹੀ ਮੇਰੀ ਚਿਤਰਾਈ ਕੋਈ ਬੁੱਧੀ ਦੀ ਹੈ, ਇਸ ਕਰਕੇ ਮੈਂ ਮਹਾਰਾਜ ਚਿਤਰ ਵੀ ਨੈ ਨਹੀਂ ਹਾਂ ਜੀ। ਭਾਗ ਉਦਮ ਲਭਦੰ ਮਾਇਆ, ਮਾਇਆ ਜਿਹੜੀ ਤੇਰੀ ਭਗਤੀ ਰੂਪੀ ਮਾਇਆ ਹੈ ਨਾ, ਇਹ ਚੰਗੇ ਭਾਗਾਂ ਦਾ ਸਦਕਾ ਤੇ ਸਤ ਸੰਗਤ ਦੇ ਉਦਮ ਦਾ ਸਦਕਾ ਲੱਭਦੀ ਹੈ। ਐਸੇ ਸਾਧ ਸੰਗਤ ਵਿੱਚ ਆਉਣੇ ਕਰਕੇ ਤਾਂ ਖਲ ਪੰਡਿਤ ਹੈ, ਮੂਰਖ ਤੋਂ ਪੰਡਿਤ ਹੈ ਵਿਦਵਾਨ ਬਣ ਜਾਂਦਾ ਹੈ, ਵਿਦਿਆ ਵਾਲਾ ਬਣ ਜਾਂਦਾ ਹੈ। ਐਸੇ ਹੀ ਨੱਚ ਵਿਦਿਆ ਨਿਧਾਨ ਨਿਗਮ, ਇਹ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਵੇਦ ਸ਼ਾਸਤਰ ਦੇ ਵਿਦਿਆ ਦਾ ਗਿਆਤਾ ਹੋ ਜਾਣਾ ਵੀ ਮਹਾਰਾਜ ਕਹਿੰਦੇ ਕੋਈ ਦੁਰਲੱਭ ਨੱਚ ਨਹੀਂ ਹੈ। ਭਾਵ ਇਹਦੇ ਨਾਲ ਵੀ ਸੰਸਾਰ ਤੋਂ ਤਰਿਆ ਨਹੀਂ ਜਾਂਦਾ ਹੈ। ਨੱਚ ਵਿਦਿਆ ਨਿਧਾਨ ਨਿਗਮ, ਨਿਗਮ ਤੋਂ ਅੱਗੇ ਪੜੋ। ਅਤੇ ਗੁਣਾਗ ਗੁਣਾਂ ਦਾ ਗਿਆਤਾ ਹੋ ਜਾਵੇ, ਤੇ ਗੁਣ ਤੇ ਤੋਤੇ ਮਨਾਂ ਚ ਬਥੇਰੇ ਹੈ, ਉਹ ਵੀ ਜੀ ਆਇਆਂ ਨੂੰ ਜੀ ਆਓ ਜੀ ਜੀ ਆਇਆਂ ਨੂੰ ਕਹੀ ਜਾਂਦੇ ਹੈ। ਕਹਿੰਦੇ ਨਾਮ ਕੀਰਤਨ ਹੈ ਅਤੇ ਕੀਰਤਨ ਗਾਈ ਜਾਵੇ, ਗੀਤ ਗਾਈ ਜਾਵੇ, ਉਹਦੇ ਨਾਲ ਵੀ ਭਾਈ ਕੋਈ ਸੰਸਾਰ ਤੋਂ ਨੱਚ ਤਰਿਆ ਨਹੀਂ ਜਾਂਦਾ ਹੈ। ਕੰਠ ਗਲੇ ਤੋਂ ਰਾਗ ਰਤਨਾ ਵਰਗੇ ਮਿੱਠੇ ਸ਼ਬਦ ਬੋਲਦਾ ਹੋਵੇ ਤਾਂ ਵੀ ਭਾਈ ਨੱਚ ਨਹੀਂ ਤਰਿਆ ਜਾਂਦਾ। ਨਾ ਹੀ ਚਤਰ ਚਾਤਰ ਹੈ, ਸਿਆਣਾ ਹਾਂ ਮੈਂ, ਚਾਤਰ ਹੈ ਸਿਆਣਾ ਹਾਂ, ਕੋਈ ਚਤਰ ਚਤਰਾਈ ਵੀ ਨਹੀਂ ਹੈ। ਨਾ ਹੀ ਕੋਈ ਚੰਚਲਤਾ ਹੈ, ਚੰਚਲਤਾ ਜਿਹੜੀ ਕਹਿੰਦੇ ਇਹ ਸੰਸਾਰ ਤੋਂ ਤਾਰੀ ਜਾਂਦੀ ਹੈ, ਕਿਉਂਕਿ ਬਾਂਦਰ ਆਦਿਕ ਲੰਗੂਰ ਆਦਿਕ ਬਥੇਰੇ ਚੰਚਲ ਹੁੰਦੇ ਹੈ ਤੇ ਉਹ ਨਾ ਤਰ ਗਏ ਵੀ। ਇਸ ਕਰਕੇ ਚੰਚਲਤਾ ਨਾਲ ਬੁੱਧੀ ਦੀ ਚਤਰਾਈ ਦੇ ਨਾਲ ਵੀ ਨਹੀਂ ਤਰਿਆ ਜਾਂਦਾ ਹੈ। ਜੇ ਸਾਖੀ ਲਾਉਣੀ ਹੋਵੇ ਤਾਂ ਉਹ ਇੱਕ ਜਿਸਨੂੰ ਅਫਲਾਤੂ ਕਹਿੰਦੇ ਸਨ, ਅਫਲਾਤੂ ਐਸਾ ਸੀ ਵੀ ਜਿਹੋ ਜਿਹਾ ਆਪ ਉਹੋ ਜਿਹੀ ਮੂਰਤੀ ਬਣਾ ਦਿੰਦਾ ਸੀ, ਕੋਈ ਪਛਾਣ ਨਹੀਂ ਸੀ ਸਕਦਾ ਵੀ ਮੂਰਤੀ ਹੈ ਕਿ ਅਸਲੀ ਹੈ, ਇਹ ਨਹੀਂ ਸੀ ਕੋਈ ਪਛਾਣ ਸਕਦਾ। ਜਦੋਂ ਅੰਤ ਆਇਆ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਹਜ਼ਾਰਾਂ ਬੁੱਧੀ ਦੀਆਂ ਚਿਤਰਾਈਆਂ ਹੋਣ ਪਰ ਉਹਦੇ ਸਾਹਮਣੇ ਇੱਕ ਵੀ ਨਹੀਂ ਚੱਲਦੀ। ਅਤੇ ਜਦੋਂ ਆਇਆ ਕਾਲ ਦਾ ਸਮਾਂ, ਕਹਿੰਦੇ ਵੀ ਦੇਖ ਕੇ ਅਚਰਜ ਹੋ ਗਏ, ਉਹ ਲੈਣ ਲਾਈ ਖੜੀ ਸਾਰਿਆਂ ਦੀ ਵਿੱਚੇ ਆਪ ਖੜਾ, ਜਮਾਂ ਨੂੰ ਲੱਭਣਾ ਔਖਾ ਹੋ ਗਿਆ। ਪੁੱਛਿਆ ਜਮ ਰਾਜੇ ਨੂੰ ਜਾ ਕੇ ਉਹਨਾਂ ਨੇ ਵੀ ਸਾਨੂੰ ਭੇਜ ਤਾਂ ਦਿੱਤਾ, ਉੱਥੇ ਤਾਂ ਲੈਣ ਲੱਗੀ ਖੜੀ ਹੈ, ਪਤਾ ਹੀ ਨਹੀਂ ਲੱਗਦਾ ਕਿਹੜਾ ਅਸਲੀ ਹੈ ਕਿਹੜਾ ਨਕਲੀ ਹੈ। ਅਤੇ ਫਿਰ ਉਹਨੇ ਦੱਸਿਆ ਵੀ ਇਉਂ ਕਰੋ, ਜਿਹਦੇ ਚ ਏਡਾ ਗੁਣ ਹੋਵੇ ਉਹਦੇ 'ਚ ਹੰਕਾਰ ਵੀ ਹੁੰਦਾ, ਬੋਲ ਪੂਗਾ ਆਪੇ ਮੂੰਹੋਂ, ਤੁਸੀਂ ਉਹਦੀ ਉਸਤੀ ਕਰਿਓ ਜਾ ਕੇ, ਬਈ ਵਾਹ ਬਈ ਵਾਹ, ਰਚਨ ਹਾਰੇ ਦੇ ਬੇਅਸ ਚਰ ਜੀ ਰਚਨ ਹੈ, ਸਭ ਇੱਕੋ ਜੀਆਂ ਬੜੀਆਂ ਵਧੀਆ। ਕਹਿੰਦੇ ਐਂ ਕਰਦੇ ਕਰਦੇ ਇੱਕ ਪਾਸੇ 'ਤੇ ਜਾਸ ਕਰਦੇ ਜਾਇਓ, ਕਿਸੇ ਮੂਰਤੀ ਦੇ ਸਾਹਮਣੇ ਖੜੋ ਕੇ ਇੱਕ ਵੇਰੀ ਕਹਿ ਦਿਓ ਵੀ ਆਹ ਉਹੋ ਜਿਹੀ ਨਹੀਂ ਬਣੀ, ਬਸ ਇੰਨੀ ਗੱਲ ਕਹਿਣ ਦੀ ਦੇਰ ਹੈ, ਆਪੇ ਬੋਲ ਪੂਜੜਾ ਛਲੀਓ। ਉਹਨਾਂ ਨੇ ਇਵੇਂ ਕੀਤਾ, ਜਦੋਂ ਇੱਕ ਮੂਹਰੇ ਖੜੋ ਕੇ ਕਹਿਣ ਲੱਗੇ ਵੀ ਇਹਦੇ 'ਚ ਫਰਕ ਹੋਇਆ, ਕਹਿੰਦਾ ਕੀ ਫਰਕ ਹੈ ਵੇ, ਕੱਢੋ ਕੀ ਫਰਕ ਹੈ ਇਹਦੇ 'ਚ, ਕਹਿੰਦੇ ਆ ਜਾ ਤੈਨੂੰ ਹੀ ਭਾਲਦੇ ਹੈ, ਤੂੰ ਹੀ ਚਾਹੀਦਾ। ਇਸ ਤਰ੍ਹਾਂ ਭਾਈ ਚਤਰ ਚਾਤਰ ਹੈ, ਬੁੱਧੀ ਦੀਆਂ ਚਿਤਰਾਈਆਂ ਵੀ ਨਹੀਂ ਹਨ ਸੰਸਾਰ ਤੋਂ ਤਾਰਨ ਵਾਲੀਆਂ, ਕੋਈ ਕਿਸੇ ਚਤਰਤਾ ਨਾਲ ਤਰ ਜੂੰਗਾ ਮੈਂ, ਅਤੇ ਨਾ ਹੀ ਭਾਈ ਚੰਚਲਤਾ ਤਾਂ ਬਾਂਦਰਾਂ ਲੰਗੂਰਾਂ 'ਚ ਬਥੇਰੀ ਹੁੰਦੀ ਹੈ, ਨਹੀਂ ਤਰ ਸਕਦਾ ਹੈ। ਕਹਿੰਦੇ ਮਹਾਰਾਜ ਫਿਰ ਤਰੇ ਕਿਵੇਂ, ਕਿਵੇਂ ਤਰਿਆ ਵੀ ਜਾ ਸਕਦਾ? ਸਤਿਗੁਰੂ ਪਾਤਸ਼ਾਹ ਜੀ ਦੱਸਦੇ ਨੇ, ਭਾਗ ਉਦਮ ਲੱਭਦੇ ਮਾਇਆ, ਮਾਇਆ ਨਾਮ ਪਰਮੇਸ਼ਰ ਦੇ ਨਾਮ ਰੂਪੀ ਮਾਇਆ ਤਨ, ਚੰਗੇ ਵੱਡੇ ਭਾਗਾਂ ਦੇ ਨਾਲ ਤੇ ਸਤ ਸੰਗਤ ਦੇ ਉਦਮ ਨਾਲ ਲੱਭਦਾ ਸਾਧ ਸੰਗਤ ਦੇ ਵਿੱਚ ਤੇ ਖਲ ਪੰਡਤ ਹੈ, ਮੂਰਖ ਵੀ ਪੰਡਤਾਂ ਦੇ ਵਾਂਗ ਵਿਦਵਾਨ ਹੋ ਜਾਂਦਾ ਹੈ। ਖਲ ਮੂਰਖ ਵੀ ਪੰਡਤ ਹੈ, ਪੰਡਤ ਪਰਮੇਸ਼ਰ ਨੂੰ ਵੀ ਕਹੇ ਪੜ੍ਹਿਆ ਪੰਡਤ ਆਪ ਥੀਆ, ਤੇ ਕਹਿੰਦੇ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਸਾਧ ਸੰਗਤ ਕਰਨ ਵਾਲਾ। ਕੰਠ ਰਮਣੀ ਰਾਮ ਰਾਮ ਮਾਲਾ। ਹੁਣ ਕਥਨ ਕਰਦੇ ਨੇ, ਜਦੋਂ ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਤੁਸੀਂ ਤੇ ਸਾਨੂੰ ਤਾਰਤਾ, ਹੁਣ ਕਿਰਪਾ ਕਰੋ ਆਪ ਜੀ ਕੋਈ ਮਾਲਾ ਐਸੀ ਬਖਸ਼ ਦਿਓ ਜਿਹੜੇ ਮਾਲਾ ਲੈ ਕੇ ਅਸੀਂ ਫਿਰ ਸਿਮਰਨ ਕਰਿਆ ਕਰੀਏ, ਨਾਮ ਜਪਿਆ ਕਰੀਏ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਾਲਾ ਸੁਣ ਲਓ ਭਾਈ, ਮਾਲਾ ਦੀ ਗੱਲ ਸੁਣ ਲਓ। ਕੰਠ ਰਮਣੀ ਰਾਮ ਰਾਮ ਮਾਲਾ, ਕਹਿੰਦੇ ਕੰਠ ਤੋਂ ਮੁਖ ਤੋਂ ਜਿਹੜਾ ਰਾਮ ਰਾਮ ਨੂੰ ਰਮਣੀ ਰਮਣ ਕਰਨਾ ਹੈ, ਜਪਣਾ ਹੈ ਮੁੜ ਮੁੜ ਕੇ, ਇਹੀ ਭਾਈ ਮਾਲਾ ਹੈ। ਕਈਆਂ ਸਰੂਪਾਂ 'ਚ, ਪੁਰਾਤਨ ਸਰੂਪਾਂ 'ਚ ਮਾਲਾ ਲੱਲੇ ਦੇ ਉੱਤੇ ਬਿੰਦੀ ਨਾਲ ਹੁੰਦਾ, ਪਰ ਇਹ ਪਾਤਸ਼ਾਹ ਦੇ ਨਵੇਂ ਸਰੂਪਾਂ 'ਚ ਨਹੀਂ ਲੱਗੀ ਹੋਈ, ਇੱਥੇ ਅਰਥ ਮਾਲਾ ਦਾ ਹੀ ਹੈ। ਕੰਠ ਰਮਣੀ ਰਾਮ ਰਾਮ ਮਾਲਾ, ਹੇ ਭਾਈ ਕੋਈ ਵੀ ਹੋਵੇ ਰਾਮ ਨਾਮ ਜਪਣ ਵਾਲਾ ਤੇ ਉਹ ਮਾਲ ਹੀ ਹੈ ਉਹਦੇ ਕੋਲੇ, ਜਿਹੜੇ ਕੰਠ ਤੋਂ ਮੁੱਖ ਤੋਂ ਰਾਮ ਨਾਮ ਦਾ ਜਪਣਾ ਹੈ। ਤੇ ਪੁਰਾਤਨ ਸਮੇਂ ਦੇ ਅੰਦਰ ਐਸਾ ਸਨਾਤਨ ਮਤ ਵਿੱਚ ਹੋਇਆ ਕਰਦਾ, ਤੇ ਜਿਹੜੇ ਇੱਕ ਗੁਥਲੀ ਜੀ ਬਣਾ ਲੈਂਦੇ ਹੱਥ ਤੇ ਚਾੜ ਕੇ, ਉਹਦੇ ਵਿੱਚ ਹੁੰਦੀ ਮਾਲਾ ਰੱਖੀ ਹੋਈ, ਕਿਸੇ ਨੂੰ ਪਤਾ ਨਾ ਲੱਗੇ ਵੀ ਇਹਦੇ 'ਚ ਕੀ ਹੈ, ਮਾਲਾ ਕੀ ਹੈ। ਅਤੇ ਉਹ ਉੱਪਰ ਜਿਵੇਂ ਨੇਫਾ ਬਣਾਇਆ ਹੁੰਦਾ ਇਸ ਤਰ੍ਹਾਂ ਬਣਾ ਕੇ ਗੁੱਟ ਨਾਲ ਬੰਨ ਲੈਂਦੇ, ਅਤੇ ਵਿੱਚ ਉਹਦੇ ਫਿਰ ਮਾਲਾ ਆਪਦੀ ਚਲੀ ਜਾਂਦੀ, ਫਿਰੀ ਜਾਂਦੇ, ਉਹਨੂੰ ਗੋਮੁਖੀ ਕਹਿੰਦੇ। ਅਤੇ ਜਿਹੜੇ ਐਸੇ ਕੋਈ ਕਰਮ ਕਾਂਡੀ ਉਹਨੂੰ ਉੱਚੀ ਰੱਖ ਕੇ ਮਾਲਾ ਨੂੰ ਫੇਰਦੇ, ਅਤੇ ਉਹਨੂੰ ਗੋਮੁਖੀ ਕਿਹਾ ਜਾਂਦਾ ਸੀ। ਮਹਾਰਾਜ ਕਹਿੰਦੇ ਜਿਵੇਂ ਗੋਮੁਖੀ 'ਚ ਕੋਈ ਮਾਲਾ ਫੇਰਦੇ ਹੈ ਨਾ, ਇਸ ਤਰ੍ਹਾਂ ਹਸਤ ਉੱਚ ਪ੍ਰੇਮ ਧਾਰਣੀ। ਭਾਈ ਇਹ ਮਾਲਾ ਜਿਹੜੀ ਕੰਠ ਤੋਂ ਰਾਮ ਨਾਮ ਦਾ ਰਮਣ ਕਰਨਾ, ਇਹ ਮਾਲਾ ਹਸਤ ਉੱਚ ਪ੍ਰੇਮ ਧਾਰਣੀ, ਮਨ ਵਿੱਚ ਪ੍ਰੇਮ ਦੇ ਸਹਿਤ, ਮਨ ਬੁੱਧ ਰੂਪੀ ਹੱਥ ਦੇ ਵਿੱਚ ਪ੍ਰੇਮ ਦੇ ਸਹਿਤ ਜਿਹੜੇ ਐਸੇ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਨਾ ਹੈ ਨਾ, ਇਹੀ ਉੱਚਾ ਹੱਥ ਰੱਖਣਾ ਹੈ। ਉੱਚਾ ਹੱਥ ਰੱਖਣਾ ਇਹੀ ਹੈ ਕਿ ਪ੍ਰੇਮ ਦੇ ਸਹਿਤ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਨਾ ਹੈ, ਧਾਰਨ ਕਰਨੀ ਹੈ। ਜੀ ਹੈ ਭਣਿਜੋ ਉੱਤਮ ਸਲੋਕ। ਹੁਣ ਨਾ ਕਹਿੰਦੇ ਵੀ ਅਸੀਂ ਜੀ ਪੜ੍ਹੇ ਹੋਏ ਹਾਂ, ਪਲੱਸ ਟੂ ਪੜ੍ਹੇ ਹੈ, ਫਲਾਣੀ ਪੜ੍ਹੇ ਹੈ, ਸਾਨੂੰ ਕੀ ਲੋੜ ਹੈ ਵਾਰ ਵਾਰ ਮੁੜ ਮੁੜ ਕੇ ਮਿਹਨਤ ਕਰਨ ਦੀ, ਯਾਦ ਰਹਿੰਦਾ ਨਹੀਂ ਵੀ ਹਾਂ ਜੀ ਸਾਥਿਆ ਕਰ ਲਈ ਜੀ ਮੈਂ, ਬਸ ਠੀਕ ਹੈ, ਮਿਹਨਤ ਕਰਨੀ। ਜੀ ਹੈ ਭਣਿਜੋ, ਭਣਜੋ ਨਹੀਂ ਹੈ, ਜੀ ਹੈ ਭਣਿਜੋ ਉੱਤਮ ਸਲੋਕ। ਜੀ ਹੈ ਜੀਵ ਨਾਲ ਉੱਤਮ ਸਲੋਕ, ਸਲੋਕ ਦਾ ਅਰਥ ਇੱਥੇ ਜਸ ਹੈ। ਜੀਹ ਦੇ ਨਾਲ, ਜੀਵ ਦੇ ਨਾਲ ਭਣਿਜੋ ਕਹਿਣਾ ਕਰੋ, ਉੱਤਮ ਉੱਤਮ ਸਲੋਹ ਕਹੀਏ ਜਸ ਨੂੰ, ਵਾਹਿਗੁਰੂ ਦੇ ਉੱਤਮ ਜਸ ਨੂੰ ਜੀਵ ਦੇ ਨਾਲ ਉਚਾਰਨ ਕਰੋ, ਫਿਰ ਕੀ ਹੁੰਦਾ? ਪੜੋ ਜੀ, ਤਾਂ ਕਹਿੰਦੇ ਫਿਰ ਉਦਰਣ ਨੈਣ ਨੰਦਨੀ, ਨੇਤਰਾਂ ਦੁਆਰਾ ਉਸਦੇ ਦਰਸ਼ਨ ਕਰੋ ਤੇ ਤਰ ਜਾਈਦਾ, ਸੰਸਾਰ ਸਮੁੰਦਰ ਤੋਂ ਇਉਂ ਤਰੀਦਾ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਜੋ ਪ੍ਰਾਣੀ ਗੁਰਮੰਤਰਹੀਣ ਹੈ, ਭਾਵ ਗੁਰੂ ਦਾ ਮੰਤਰ ਨਹੀਂ ਲਿਆ, ਗੁਰੂ ਵਾਲਾ ਨਹੀਂ ਬਣਿਆ, ਗੁਰੂ ਦੇ ਉਪਦੇਸ਼ ਦਾ ਧਾਰਨ ਹੀ ਨਹੀਂ ਬਣਿਆ ਹੈ, ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਧਰਗੰਤ ਜਨਮ ਭ੍ਰਿਸ਼ਟ ਨੇ, ਉਹਦਾ ਜਨਮ ਧਰਮ ਵੱਲੋਂ ਭ੍ਰਿਸ਼ਟ ਹੈ ਅਤੇ ਹੈ ਕੈਸਾ? ਧਰਗੰਤ ਕਹਿੰਦੇ ਤਰਕਾਰਤਾ ਦੇ ਯੋਗ ਹੈ, ਐਸਾ ਭ੍ਰਿਸ਼ਟ ਨੀਚ ਹੈ, ਗਿਰਿਆ ਹੋਇਆ ਹੈ ਧਰਮ ਤੋਂ, ਜਿਹਨੇ ਗੁਰੂ ਦਾ ਉਪਦੇਸ਼ ਹੀ ਨਹੀਂ ਧਾਰਨ ਕੀਤਾ। ਕਹਿੰਦੇ ਨਾਰਦ ਮੁਨੀ ਬ੍ਰਹਮਾ ਦਾ ਪੁੱਤਰ ਮੰਨਿਆ, ਬੜਾ ਉੱਚਾ ਮਹਾਂਪੁਰਖ ਹੋਇਆ, ਕਿੰਗ ਲੈ ਕੇ ਕੀਰਤਨ ਹੀ ਕਰਦਾ ਰਿਹਾ ਉਹ ਸਾਰੀ ਜ਼ਿੰਦਗੀ। ਕੀਰਤਨ ਭਗਤੀ ਨਾਰਦ ਮੁਨੀ ਨੇ ਕੀਤੀ। ਉਹ ਵਿਸ਼ਨੂੰ ਜੀ ਦੀ ਸਭਾ ਦੇ ਵਿੱਚ ਜਾਇਆ ਕਰੇ, ਵਿਸ਼ਨੂੰ ਭਗਵਾਨ ਮੰਨਦੇ, ਭਗਵਾਨ ਦੀ ਸਭਾ 'ਚ ਸੰਗਤ ਕਰਨ ਜਾਇਆ ਕਰੇ, ਵਿਸ਼ਨੂੰ ਜੀ ਕਥਾ ਸੁਣਾਇਆ ਕਰਨ, ਕਥਾ ਤੋਂ ਬਾਅਦ ਉੱਠ ਕੇ ਆ ਜਾਇਆ ਕਰੇ। ਵਿਸ਼ਨੂੰ ਜੀ ਉੱਠ ਕੇ ਜਿੱਥੇ ਉਹ ਬੈਠਾ ਹੁੰਦਾ ਉੱਥੇ ਨਾ ਕੇ ਦੂਜਿਆਂ ਨੂੰ ਵੀ ਇੰਨੇ ਥਾਂ ਦੀ ਮਿੱਟੀ ਪੱਟ ਦਿਓ, ਸਵਾ ਸਵਾ ਹੱਥ ਮਿੱਟੀ ਪਟਾ ਕੇ ਉੱਥੋਂ ਉੱਥੇ ਮਿੱਟੀ ਨਵੀਂ ਪਾਉਂਦੇ, ਉਹਨੂੰ ਬਾਹਰ ਸਟਾ ਦਿੰਦੇ। ਕਿਉਂ? ਨਾਰਦ ਕਹਿੰਦੇ ਨਗੁਰਾ ਹੈ, ਗੰਦਾ ਹੈ, ਨਗੁਰਾ ਪੁਰਸ਼ ਹੈ, ਇਹ ਗੰਦਾ ਹੈ, ਇਹ ਜਿੱਥੇ ਬੈਠ ਜਾਵੇਗਾ ਨਗੁਰਾ ਪੁਰਸ਼, ਉਹ ਥਾਂ ਵੀ ਅਪਵਿੱਤਰ ਹੋ ਜਾਂਦਾ ਹੈ। ਇਹਨਾਂ ਨਗੁਰੇ ਪੁਰਸ਼ ਨੂੰ ਅਪਵਿੱਤਰ ਮੰਨਿਆ। ਕਹਿੰਦੇ ਵੀ ਉਹ ਥਾਂ ਵੀ ਅਪਵਿੱਤਰ ਹੋ ਜਾਂਦਾ ਜਿੱਥੇ ਨਗੁਰਾ ਬੈਠ ਜਾਵੇ, ਇੱਥੋਂ ਨਗੁਰੇ ਦੀ ਮਿੱਟੀ ਚੱਕ ਕੇ ਬਾਹਰ ਸੱਟੋ ਅਤੇ ਫਿਰ ਇਹ ਥਾਂ 'ਤੇ ਨਵੀਂ ਮਿੱਟੀ ਲਿਆ ਕੇ ਪਾਓ, ਫਿਰ ਇਹ ਜਗ੍ਹਾ ਠੀਕ ਹੋਵੇਗੀ। ਕਿਸੇ ਨੇ ਨਾਰਦ ਮੁਨੀ ਨੂੰ ਕਿਹਾ, ਮਿਲਿਆ ਰਾਹ ਵਿੱਚ, ਕਹਿੰਦੇ ਭਗਤ ਬਣਿਆ ਫਿਰਦਾ ਵੱਡਾ, ਤੇਰੇ 'ਤੇ ਦਰਾਦਰੀ ਬੜੀ ਹੁੰਦੀ ਹੈ ਤੇਰੀ। ਕਹਿੰਦਾ ਕਿੱਥੇ? ਕਹਿੰਦੇ ਜਿੱਥੇ ਵਿਸ਼ਨੂੰ ਦੀ ਸਭਾ 'ਚ ਜਾਣਾ ਹੁੰਦਾ ਉੱਥੇ ਤੇਰੀ ਇੰਨੀ ਨਰਾਦਰੀ। ਕਹਿੰਦਾ ਮੇਰੀ ਨਰਾਦਰੀ? ਮੈਨੂੰ ਤਾਂ ਕਦੇ ਕਿਹਾ ਹੀ ਕੁਛ ਨਹੀਂ, ਤੂੰ ਕਹਿੰਦਾ ਨਰਾਦਰੀ ਹੁੰਦੀ ਹੈ। ਉਹ ਕਹਿੰਦੇ ਜੇ ਨਹੀਂ ਨਾ ਤੈਨੂੰ, ਨਹੀਂ ਸਾਡੇ 'ਤੇ ਇਤਵਾਰ ਹੈ, ਤਾਂ ਕਹਿੰਦੇ ਤੈਨੂੰ ਦੱਸਦੇ ਵੀ ਤੂੰ ਰਾਹ 'ਚੋਂ ਮੁੜ ਜੀ, ਆ ਕੇ ਨਾ ਉੱਥੇ ਇੱਕ ਵਾਰੀ ਆ ਜੀ, ਮਗਰੋਂ ਰਾਸਤੇ 'ਚ ਮੁੜ ਕੇ ਜਾ ਕੇ ਦੇਖ ਲਈ, ਸਾਡੇ 'ਤੇ ਨਹੀਂ ਇਤਵਾਰ। ਕਹਿੰਦਾ ਵੀ ਠੀਕ। ਅਗਲੇ ਦਿਨ ਆਇਆ, ਗਿਆ, ਸੰਗਤ ਕੀਤੀ, ਉਸ ਤੋਂ ਬਾਅਦ ਉੱਠ ਕੇ ਆ ਗਿਆ। ਰਾਹ ਦੇ ਵਿੱਚੋਂ ਥੋੜ੍ਹਾ ਜਿਹਾ ਗਾਂਹ ਜਾ ਕੇ ਮੁੜ ਕੇ ਗਿਆ ਵੀ ਦੇਖੀਏ ਤਾਂ ਸਹੀ ਮੇਰੀ ਨਰਾਦਰੀ ਕਿਵੇਂ ਹੁੰਦੀ ਹੈ। ਤਾਂ ਵਿਸ਼ਨੂੰ ਜੀ ਕੋਲ ਖੜ੍ਹੇ ਹੋਏ, ਉੱਥੇ ਲਾਏ ਹੋਏ ਸੇਵਾਦਾਰ, ਉਹ ਉਹਨੇ ਥਾਂ ਦੀ ਮਿੱਟੀ ਚੁੱਕ ਕੇ ਕਹਿੰਦੇ ਸਵਾ ਸਵਾ ਹੱਥ ਚੱਕ ਕੇ ਮਿੱਟੀ ਬਾਹਰ ਸੁੱਟੋ, ਇੱਥੇ ਹੋਰ ਮਿੱਟੀ ਲਿਆ ਕੇ ਪਾਓ। ਕਹਿੰਦਾ ਭਗਵਾਨ ਇੰਨੀ ਨਰਾਦਰੀ ਮੇਰੀ? ਕਹਿੰਦੇ ਨਾਰਦ ਤੈਨੂੰ ਅਸਲੀ ਦੱਸੀਏ, ਕਹਿੰਦੇ ਜਿੱਥੇ ਨਗਰਾ ਪੁਰਸ਼ ਬੈਠ ਜਾਵੇ ਨਾ ਉਹ ਥਾਂ ਵੀ ਅਪਵਿੱਤਰ ਹੋ ਜਾਂਦੀ ਹੈ, ਹੱਥ ਹੱਥ ਥੱਲੇ ਨੂੰ ਹੱਥ ਹੱਥ ਜਗ੍ਹਾ ਵੀ ਮਿੱਟੀ ਵੀ ਅਪਵਿੱਤਰ ਹੋ ਜਾਂਦੀ ਹੈ ਨਗੁਰੇ ਪੁਰਸ਼ ਦੀ। ਤਾਂ ਇਸ ਕਰਕੇ ਅਸੀਂ ਇਹ ਥਾਂ ਨੂੰ ਪਵਿੱਤਰ ਰੱਖਣਾ, ਇੱਥੇ ਸਵਾ ਦੇਵਤਿਆਂ ਦੀ ਬਹਿੰਦੀ ਹੈ ਆ ਕੇ, ਇਹ ਥਾਂ ਨੂੰ ਅਸੀਂ ਗੰਦੀ ਨਹੀਂ ਹੋਣ ਦੇਣਾ, ਪਵਿੱਤਰ ਰੱਖਣਾ, ਤਾਂ ਅਸੀਂ ਇਹ ਮਿੱਟੀ ਨੂੰ ਚੁਕਾਉਂਦੇ ਹਾਂ, ਇੱਥੇ ਨਵੀਂ ਮਿੱਟੀ ਪਵਾ ਲਈਦੀ ਹੈ। ਕਹਿੰਦਾ ਜੀ ਫਿਰ ਕਰੋ ਕਿਰਪਾ, ਮੈਨੂੰ ਗੁਰੂ ਦੱਸੋ ਮੈਂ ਕਿਹਨੂੰ ਗੁਰੂ ਧਾਰਨ ਕਰਾਂ। ਭਗਵਾਨ ਕਹਿੰਦੇ ਵੀ ਇਉਂ ਕਰੀ ਵੀ ਸਵੇਰੇ ਸਵਖਤੇ ਉੱਠੀ, ਸਵੇਰੇ ਸਵਖਤੇ ਉੱਠ ਕੇ ਬਾਹਰ ਨੂੰ ਨਿਕਲੀ ਜਾਂ ਇੱਧਰ ਨੂੰ ਆ ਜਾਈ, ਰਾਹ ਵਿੱਚ ਤੈਨੂੰ ਜਿਹੜਾ ਵੀ ਪਹਿਲਾਂ ਮਿਲ ਜਾਵੇ ਉਹਨੂੰ ਗੁਰੂ ਧਾਰ। ਕਹਿੰਦਾ ਵੀ ਗਿਆ ਤਾਂ ਠੀਕ ਹੈ। ਸੱਤ ਵਚਨ ਜੀ, ਹੁਣ ਭਗਵਾਨ ਦੇ ਵਚਨ ਤਾਂ ਮੰਨਣਾ ਹੀ ਸੀ। ਜਦੋਂ ਇਹ ਜੀ ਬੁਰੀ ਹਾਲਤ ਹੋਈ, ਇੰਨੀ ਨਰਾਦਰੀ ਹੋ ਗਈ ਮੇਰੀ, ਹੁਣ ਤਾਂ ਮੈਂ ਬ੍ਰਹਮਾ ਦਾ ਪੁੱਤ ਬਣਿਆ ਬੈਠਾ ਸੀ ਵੀ ਮੈਂ ਤਾਂ ਏਡੇ ਵੱਡੇ ਦਾ ਪੁੱਤਰ ਹੈ, ਮੈਨੂੰ ਕੀ ਲੋੜ ਹੈ ਕਿਸੇ ਨੂੰ ਗੁਰੂ ਧਾਰਨ ਕਰਨ ਦੀ। ਇਸ ਕਰਕੇ ਵੀ ਇੰਨੀ ਨਰਾਦਰੀ ਵੀ ਹੁਣ ਤਾਂ ਗੁਰੂ ਧਾਰਨ ਹੀ ਕਰਨਾ ਪਊਗਾ। ਅਤੇ ਸਵੇਰੇ ਉੱਠਿਆ, ਇਸ਼ਨਾਨ ਪਾਨ ਕੀਤਾ, ਬਾਹਰ ਨੂੰ ਨਿਕਲਿਆ ਤਾਂ ਰਾਹ ਦੇ ਵਿੱਚ ਇੱਕ ਫਾਂਦਕ ਮਿਲ ਗਿਆ, ਜਾਣੀ ਸ਼ਿਕਾਰੀ ਆਦਮੀ ਸੀ। ਵੈਸੇ ਵਿਸ਼ੇਸ਼ਟ ਮੁਨੀ ਨੇ ਕਹਿੰਦੇ ਸ਼ਿਕਾਰੀ ਦਾ ਰੂਪ ਧਾਰਨ ਕੀਤਾ ਸੀ ਇਹਦੀ ਪਰਖ ਵਾਸਤੇ। ਜੇ ਗੁਰੂ ਦੀ ਸਿੱਖ ਦੀ ਗੁਰੂ 'ਤੇ ਸ਼ੰਕਾ ਹੋ ਜਾਏ ਨਾ ਤਾਂ ਉਹ ਮਹਾਨ ਪਾਪੀ ਬਣਦਾ, ਜਨਮਾਂ ਜਨਮਾਂ 'ਚ ਭਰਮਣਾ ਪੈਂਦਾ ਉਹਨੂੰ। ਸਿੱਖ ਨੂੰ ਗੁਰੂ 'ਤੇ ਸ਼ੰਕਾ ਨਹੀਂ ਹੋਣੀ ਚਾਹੀਦੀ। ਅੱਜ ਦਾ ਸਿੱਖ ਤਾਂ ਹੈ ਹੀ ਸ਼ੰਕਾਬਾਦੀ, ਆ ਜੀ ਬਾਣੀ 'ਚ ਗਲਤ ਹੈ ਜੀ, ਇੱਥੇ ਜੀ ਬਿੰਦੀ ਨਹੀਂ ਲੱਗੀ ਹੋਈ, ਇੱਥੇ ਜੀ ਫਲਾਣਾ ਨਹੀਂ ਹੈ, ਦਸਮਤਾ ਗੁਰੂ ਕੀ ਬਾਣੀ ਹੀ ਨਹੀਂ ਹੈ, ਇਹ ਫਲਾਣੀ ਹੈ, ਤੇ ਨਰਕਾਂ ਦੇ ਅਧਿਕਾਰੀ ਬਣਨਾ, ਹੋਰ ਕੀ ਹੋਊਗਾ। ਪਰ ਇਹਨੇ ਗੁਰੂ ਤਾਂ ਲਿਆ ਧਾਰਨ ਕਰ, ਕਿਉਂ? ਭਗਵਾਨ ਦਾ ਹੁਕਮ ਸੀ ਜਿਹੜਾ ਮਿਲ ਜਾਵੇ ਉਹਨੂੰ ਗੁਰੂ ਧਾਰਨ ਕਰ ਲੈਣਾ। ਗੁਰੂ ਧਾਰ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਆ ਗਿਆ ਜੀ ਭਗਵਾਨ ਦੇ ਕੋਲੇ। ਕਹਿੰਦੇ ਹਾਂ ਵੀ ਗੁਰੂ ਧਾਰਨ ਕਰ ਲਿਆ। ਕਹਿੰਦਾ ਜੀ ਕਰ ਤਾਂ ਲਿਆ। ਕਹਿੰਦੇ ਕਰ ਤਾਂ ਲਿਆ ਦਾ ਕੀ ਮਤਲਬ? ਕਹਿੰਦੇ ਜੀ ਕਰ ਤਾਂ ਲਿਆ ਤੁਹਾਡੇ ਹੁਕਮ ਨਾਲ, ਪਰ ਮਿਲਿਆ ਤਾਂ ਕਹਿੰਦਾ ਪਾਪੀ ਹੋਈ। ਭਗਵਾਨ ਕਹਿੰਦੇ ਬਸ ਹੁਣ ਤਾਂ ਤੈਨੂੰ ਜੂਨੀਆਂ 'ਚ ਭਰਮਣਾ ਪਊਗਾ, 84 ਲੱਖ ਜੂਨੀ 'ਚ ਭਰਮਣਾ ਪਊ ਤੈਨੂੰ, ਗੇੜੇ ਖਾਣੇ ਪੈਣਗੇ। ਤੂੰ ਗੁਰੂ 'ਤੇ ਸ਼ੰਕਾ ਕੀਤੀ? ਜਿਹੜਾ ਗੁਰੂ 'ਤੇ ਸ਼ੰਕਾ ਕਰਦਾ 84 ਲੱਖ ਜੂਨ 'ਚ ਭਰਮਣਾ ਪੈਂਦਾ ਉਸਨੂੰ। ਤੂੰ ਗੁਰੂ 'ਤੇ ਸ਼ੰਕਾ ਕੀਤੀ ਹੈ, ਜਾ 84 ਲੱਖ ਜੂਨ 'ਚ ਪਈ। ਕਹਿੰਦਾ ਮਹਾਰਾਜ ਕਰੋ ਕਿਰਪਾ, ਭੁੱਲਿਆਂ ਨੂੰ ਬਖਸ਼ਣ ਹਾਰ ਹੋ, ਤੁਸੀਂ ਭਗਵਾਨ ਹੋ, ਕਿਰਪਾ ਕਰ ਦਿਓ, ਦੱਸ ਦਿਓ ਕਿਵੇਂ ਨਾ ਕਿਵੇਂ ਬਖਸ਼ਿਆ ਵੀ ਜਾਵਾਂਗਾ। ਕਹਿੰਦੇ ਤੇਰਾ ਗੁਰੂ ਹੀ ਦੱਸੂ, ਜਿਹੜੇ ਤੇ ਨਾਲੇ ਗੁਰੂ ਧਾਰਿਆ ਨਾਲ ਸ਼ੰਕਾ ਕੀਤੀ, ਉਹ ਗੁਰੂ ਹੀ ਤੇਰਾ ਦੱਸੇਗਾ ਵੀ ਕਿਵੇਂ ਬਚ ਸਕਦਾ। ਸਤ ਬਚਨ ਜੀ ਮੁੜ ਗਿਆ ਸਵੇਰੇ, ਫਿਰ ਨਿਕਲਿਆ ਤੇ ਬਾਹਰ ਨਿਕਲਦੇ ਨੂੰ ਫਿਰ ਮਿਲ ਗਿਆ ਗੁਰੂ। ਨਮਸਕਾਰ ਕੀਤੀ, ਮੱਥਾ ਟੇਕਿਆ। ਕਹਿੰਦਾ ਜੀ ਮੈਂ ਆਪ ਜੀ ਨੂੰ ਗੁਰੂ ਧਾਰਨ ਕੀਤਾ, ਪਰ ਮੈਂ ਸ਼ੰਕਾ ਕਰ ਬੈਠਾ, ਮੈਨੂੰ ਭਗਵਾਨ ਜੀ ਨੇ ਸਰਾਪ ਦੇ ਦਿੱਤਾ। ਕਹਿੰਦੇ ਵੀ ਤੂੰ ਆਪਦੇ ਗੁਰੂ 'ਤੇ ਸ਼ੰਕਾ ਕੀਤੀ ਹੈ, ਤੂੰ 84 ਲੱਖ ਜੂਨ ਭੋਗ, ਹੁਣ ਕਿਰਪਾ ਕਰੋ, ਕੋਈ ਢੰਗ ਦੱਸੋ, ਮੇਰੇ ਗੁਨਾਹ ਨੂੰ ਖਿਮਾ ਕਰੋ। ਤਾਂ ਵਿਸ਼ਿਸ਼ਟ ਮੁਨੀ ਹੰਧਕ ਦੇ ਰੂਪ ਵਿੱਚ ਬਣਿਆ ਹੋਇਆ ਇਹਦੀ ਪਰਖ ਵਾਸਤੇ ਕਹਿਣ ਲੱਗਾ, ਅੱਛਾ ਭਗਵਾਨ ਨੇ ਸਰਾਪ ਦੇ ਦਿੱਤਾ? ਕਹਿੰਦਾ ਹਾਂ। ਫਿਰ ਇਉਂ ਕਰ, ਤੂੰ ਭਗਵਾਨ ਨੂੰ ਜਾ ਕੇ ਇਹ ਆਖ ਵੀ ਭਗਵਾਨ ਜਿਹੜੀ 84 ਲੱਖ ਜੂਨ ਹੈ ਉਹਦਾ ਨਕਸ਼ਾ ਹੀ ਬਣਾ ਕੇ ਦੱਸ ਦਿਓ ਮੈਨੂੰ। ਜਦੋਂ ਭਗਵਾਨ ਨਕਸ਼ਾ ਬਣਾ ਦੇਣਗੇ 84 ਲੱਖ ਜੂਨ ਦਾ, ਤੂੰ ਉਹਦੇ ਉੱਤੇ ਲਿਟ ਜੀ, ਸਾਰਿਆਂ ਦੇ ਉੱਤੇ ਲਿਟ ਕੇ ਬੇਨਤੀ ਕਰੀ, ਭਗਵਾਨ ਜੀ ਕਰੋ ਕਿਰਪਾ, ਚਰਨ ਫੜ ਲਈ ਵੀ ਕਰੋ ਕਿਰਪਾ, ਲਓ ਜੀ ਮੇਰੇ ਸਰੀਰ ਦੇ ਅੰਗ ਸਾਰੀਆਂ ਜੂਨੀਆਂ ਨੂੰ ਲੱਗ ਗਏ, ਹੁਣ ਤਾਂ ਕੱਟੀ ਗਈ। ਕਹਿੰਦੇ ਭਗਵਾਨ ਪ੍ਰਸੰਨ ਹੋ ਜਾਣਗੇ, ਕੱਟ ਦੇਣਗੇ ਤੇਰੀਆਂ ਜੂਨੀਆਂ। ਅਤੇ ਚਲਿਆ ਗਿਆ, ਕਿਹਾ ਹਾਂ ਵੀ ਗਿਆ ਸੀ ਗੁਰੂ ਕੋਲ, ਕੀ ਆਖਿਆ? ਕਹਿੰਦਾ ਜੀ ਉਹਨਾਂ ਕਿਹਾ ਵੀ ਉਹਨਾਂ ਤੋਂ ਨਕਸ਼ਾ ਬਣਵਾਓ 84 ਲੱਖ ਜੂਨ ਦਾ, ਕਰੋ ਕਿਰਪਾ ਮਹਾਰਾਜ, ਮੇਰੇ ਗੁਰੂ ਦੇ ਕਿਹਾ। ਉਹਨੇ ਫਿਰ ਨਕਸ਼ਾ ਬਣਾ ਕੇ ਵਿਖਾਇਆ ਵਿਸ਼ਨੂੰ ਭਗਵਾਨ ਨੇ 84 ਲੱਖ ਜੂਨ ਦਾ, ਉਹਦੇ 'ਤੇ ਮਾਰਨ ਲੱਗ ਗਿਆ ਲੇਟੇ। ਫਿਰ ਸਾਰੇ ਦੇ ਨਕਸ਼ੇ ਦੇ ਉੱਪਰ ਦੀ ਲੇਟਾਂ ਮਾਰ ਕੇ ਚਰਨ ਫੜ ਲਏ, ਭਗਵਾਨ ਹੁਣ ਤਾਂ ਕਰੋ ਕਿਰਪਾ, ਸਾਰੇ ਸੰਗ ਜੂਨੀਆਂ 'ਚ ਲੱਗ ਗਿਆ ਅੰਗ ਮੇਰਾ ਸਰੀਰ ਦਾ। ਕਹਿੰਦੇ ਆ ਦੱਸੀ ਨਾ ਗੁਰੂ ਨੇ ਜੁਗਤੀ, ਕਲਿਆਣ ਦੀ ਜੁਗਤੀ ਗੁਰੂ ਹੀ ਦੱਸਦਾ, ਗੁਰੂ ਤੋਂ ਬਿਨਾਂ ਕਲਿਆਣ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਤਰਕਾਰਤਾ ਜੋ ਯੋਗ ਹੈ, ਜੇ ਬ੍ਰਹਮਾ ਦੇ ਪੁੱਤ ਤਰਕਾਰਤਾ ਯੋਗ ਹੋ ਸਕਦਾ, ਨਗੋਰਾ ਹੋ ਕੇ ਆਪਾਂ ਤਾਂ ਕਿਹੜੇ ਬਾਗ ਦੀ ਮੂੜੀ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਤਿਰਗੰਤ ਜਨਮ ਭ੍ਰਸ਼ਟ ਨ ਹੈ, ਭਾਈ ਗੁਰਮੰਤਰ ਤੋਂ ਹੀਣਸ ਖਾਲੀ ਹੈ ਜਿਹੜਾ ਬਿਨਾਂ ਹੈ, ਤਰਕਾਰਤਾ ਯੋਗ ਜਨਮ ਹੈ ਤਿਸਦਾ। ਇਹਦਾ ਵਿਸਰਾਮ ਗਰਧ ਵੈ ਤੇ ਲਾਓ, ਕੂਕਰ ਹੈ ਸੂਕਰ ਹੈ ਗਰਧ ਪੈ, ਕੱਕ ਹੈ ਸਰਪਨ ਹੈ ਤੁਲ ਖਲੈ। ਕਹਿੰਦੇ ਉਹ ਖਲੈ ਹੈ ਮੂਰਖ, ਕੂਕਰ ਹੈ ਕੁੱਤਿਆਂ ਦੇ ਤੁਲ ਸਦਾਰਸ ਹੈ। ਦੇਖੋ ਜੇ ਅਸੀਂ ਕਿਸੇ ਨੂੰ ਕੁੱਤਾ ਕਹਿ ਦਈਏ ਨਾ, ਤਾਂ ਮੇਰਾ ਤਾਂ ਖਿਆਲ ਹੈ ਵੀ ਜਿਹਦੇ ਕਚਹਿਰੀ ਜਾ ਕੇ ਕੇਸ ਕਰ ਦੂ, ਵੀ ਮੈਨੂੰ ਜੀ ਕੁੱਤਾ ਕਿਹਾ, ਮੇਰੀ ਇਨਸਲਟ ਕੀਤੀ ਹੈ ਇਹਨੇ, ਮੇਰੀ ਬੇਇੱਜ਼ਤੀ ਕੀਤੀ ਹੈ। ਪਰ ਸਤਿਗੁਰੂ ਜੀ ਸਿੱਧੇ ਸ਼ਬਦਾਂ 'ਚ ਕਹਿੰਦੇ ਆ, ਕੂਕਰ ਹੈ ਤੁਲ ਖਲੈ, ਕਹਿੰਦੇ ਉਹ ਕੁੱਤਿਆਂ ਦੇ ਤੁਲ ਸਦਾਰਸ ਹੈ, ਖਲੈ ਹੈ ਮੂਰਖ, ਸ਼ੂਕਰ ਹੈ ਕਹਿੰਦੇ ਉਹ ਖਲੈ ਮੂਰਖ, ਸ਼ੂਕਰ ਹੈ ਸੂਰਾਂ ਦੇ ਤੁਲ ਹੈ, ਬਰਾਬਰ ਹੈ ਸੂਰ ਦੇ। ਗਰਦ ਬੈ ਕਹਿੰਦੇ ਉਹ ਖਲੈ ਮੂਰਖ, ਗਰਦ ਬੈ ਖੋਤੇ ਦੇ ਤੁਲ ਹੈ, ਤੇ ਉਹ ਖਲਹਿ ਮੂਰਖ ਕੱਕ ਹੈ ਕਾਵਾਂ ਦੇ ਤੁਲ ਹੈ। ਉਹ ਮੂਰਖ ਸਰਪ ਨਹਿ ਤੁਲ ਖਲੈ, ਉਹ ਸਰਪ ਨਹਿ ਸੱਪਾਂ ਦੇ ਤੁਲ ਸਦਾਰਸ ਹੈ, ਖਲੈ ਕਹੀ ਉਹ ਮੂਰਖ। ਹੁਣ ਇਹਦੇ ਵਿੱਚ ਦੂਜਾ ਅਰਥ ਸੰਪਰਦਾਇ ਅਰਥ ਇੱਕ ਹੋਰ ਵੀ ਹੈ, ਉਹ ਹੈ ਗੁਰਮੰਤਰਹੀਣ ਸਜੇ ਪ੍ਰਾਂ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨਹਿ, ਕੂਕਰ ਹੈ ਸੂਕਰ ਹੈ ਗਰਦ ਵੈ ਕੱਕ ਹੈ ਸੁਰਪ ਸਰਪ ਨਹਿ ਤੁਲ ਖਲੈ। ਸਰਪ ਨਹਿ ਨੂੰ ਅਰਥ ਵਾਸਤੇ ਨਹਿ ਨੂੰ ਅੱਡ ਕਰ ਲੈਣਾ, ਸਰਪ ਅੱਡ ਕਰਨੇ। ਉਹ ਖਲਹਿ ਮੂਰਖ ਤੁਲ ਕਹੀਏ ਵਿਚਾਰਿਆ ਹੈ ਅਸਾਂ ਕਿ ਉਹ ਖਲਹਿ ਮੂਰਖ ਨਹਿ ਕੂਕਰੈ, ਕੁੱਤਿਆਂ ਦੇ ਵਰਗਾ ਵੀ ਨਹੀਂ, ਕੁੱਤਿਆਂ ਤੋਂ ਵੀ ਭੈੜਾ, ਕਿਉਂਕਿ ਗੁਰਬਾਣੀ ਵਿੱਚ ਫੁਰਮਾਨ ਹੈ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਿਤ ਨਹੀਂ ਨਿਤ। ਕਹਿੰਦੇ ਵੀ ਦੇਖੋ ਕੁੱਤਾ ਆਪਣੇ ਮਾਲਕ ਦਾ ਥਾਂ ਨਹੀਂ ਛੱਡਦਾ, ਘਰ ਨਹੀਂ ਛੱਡਦਾ, ਜੇ ਮਾਰੇ ਵੀ ਨਾ ਉਹਦੇ ਫਿਰ ਵੀ ਪੂਛ ਪਾਛ ਮਾਰ ਕੇ ਗੇੜਾ ਜਿਹਾ ਦੇ ਕੇ ਫਿਰ ਉਹਦੇ ਕੋਲ ਆ ਜਾਊਗਾ, ਮਾਲਕ ਹੈ। ਪਰ ਅਸੀਂ ਤਾਂ ਜੇ ਬੁਖਾਰ ਚੜ ਜੇ ਰੱਬਾ ਤੈਂ ਲੋੜਾ ਮਾਰਿਆ ਮੈਨੂੰ ਬੁਖਾਰ ਚਾੜਤਾ ਹੈ, ਅਸੀਂ ਤਾਂ ਰੱਬ ਦੇ ਨੇੜੇ ਨਹੀਂ ਜਾਂਦੇ, ਗੁਰੂ ਨੂੰ ਛੱਡ ਜਾਂਦੇ ਹਾਂ। ਪਰ ਕੁੱਤਾ ਤਾਂ ਫਿਰ ਸਾਡੇ ਨਾਲ ਚੰਗਾ, ਇਸ ਕਰਕੇ ਕੂਕਰ ਹੈ ਤੁਲ ਨਹਿ ਖਲੈ, ਉਹ ਮੂਰਖ ਕੁੱਤਿਆਂ ਦੇ ਬਰਾਬਰ ਵੀ ਨਹੀਂ ਹੈ, ਕਿਉਂਕਿ ਕੁੱਤਾ ਤਾਂ ਸਵਾਮੀ ਭਗਤ, ਸਵਾਮ ਭਗਤ ਕਹਿੰਦੇ ਆ ਕੁੱਤੇ ਨੂੰ, ਸਵਾਮ ਭਗਤ ਹੈ, ਆਪਣੇ ਮਾਲਕ ਦਾ ਭਗਤ ਹੈ, ਮਾਲਕ ਦੇ ਕਹੇ ਅਨੁਸਾਰ ਚੱਲਦਾ। ਸੁੱਤਾ ਪਿਆ ਹੋਵੇ ਚਾਹੇ ਇੱਕ ਵਾਰੀ ਟਚਕਾਰੀ ਮਾਰ ਕੇ ਹਲਾ ਕਹਿ ਦੇ ਤੇ ਜਦੇ ਹੀ ਸਾਵਧਾਨ ਹੋਣਾ ਉਹਦੇ, ਪਰ ਸਾਡੇ ਤਾਂ ਇਹ ਗੁਣ ਵੀ ਨਹੀਂ ਹੈ। ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਆਖਦੀ ਹੈ ਵੀ ਜਿਹੜਾ ਸਵੇਰੇ ਜਾਗਦਾ ਨਹੀਂ ਹੈ, ਗੁਰਬਾਣੀ ਕਹਿ ਭਗਤ ਫਰੀਦ ਜੀ ਕਹਿੰਦੇ ਹੈ, ਕਹਿੰਦੇ ਵੀ ਜੀਵਨੜੋ ਮੋਇਓ ਇਹ, ਕਹਿੰਦੇ ਜਿਉਂਦਾ ਹੀ ਮਰ ਗਿਆ ਫਰੀਦਾ, ਪਿੱਛਲ ਰਾਤ ਨਾ ਜਾਗੇ ਉਹ, ਜੀਵਨੜੋ ਮੋਇਓ ਇਹ, ਜਿਉਂਦਾ ਹੀ ਮਰ ਗਿਆ। ਸਾਡੇ ਵਾਲੇ ਕਹਿੰਦੇ ਜੇ 6 ਵਜੇ ਨਾ ਉੱਠੀ ਤੇ ਨੀਂਦ ਹੀ ਨਹੀਂ ਕਹਿੰਦੇ ਪੂਰੀ ਹੁੰਦੀ, ਪਿਛਲ ਰਾਤ 3 ਵਜੇ ਤੋਂ ਕਹਿ, ਮਗਲੀ ਰਾਤ ਦਾ ਮਗਲਾ ਪਹਿਰ 3 ਵਜੇ ਹੁੰਦਾ, ਇਹ ਤੂੰ 3 ਵਜੇ ਨਹੀਂ ਜਾਗ ਸਕਿਆ, ਉੱਠ ਨਹੀਂ ਸਕਿਆ, ਮਰ ਗਿਆ ਜਿਉਂਦਾ ਹੀ, ਇਸ ਤਰ੍ਹਾਂ। ਪਰ ਅਸੀਂ ਤਾਂ ਗੁਰੂ ਦੇ ਬਚਨ ਨੂੰ ਮੰਨਣਾ ਹੀ ਨਹੀਂ ਨਾ ਹੈ, ਕਹਿੰਦੇ ਗਊਆਂ ਦਾਨ ਕਰਨੀ, ਉੱਠ ਖੜਾਂਗੇ, ਅਜੇ ਤਾਂ ਦਿਨ ਨਹੀਂ ਚੜ੍ਹਿਆ, ਸੂਰਜ ਚੜ੍ਹੇ ਨਹਾਵਾਂਗੇ, ਐਵੇਂ ਠੰਡ ਲੱਗ ਜੂ ਨਹੀਂ ਤਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰ ਗਿਆ ਜਿਉਂਦਾ ਹੀ, ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ। ਇਸ ਕਰਕੇ ਕੁੱਕਰ ਹੈ ਤੁਲ ਨੈ, ਉਹ ਮੂਰਖ ਕੁੱਤਿਆਂ ਦੇ ਵਰਗਾ ਵੀ ਨਹੀਂ ਹੈ। ਉਹ ਬੁੱਲੇ ਨੇ ਤਾਂ ਬੜੀ ਸਰੇਲਾ ਦੀ ਕਹਾਣੀ ਕੁੱਤਿਆਂ ਦੇ ਸੰਬੰਧ ਵਿੱਚ, ਉਹ ਕਹਿੰਦਾ ਰਾਤੀ ਜਾਗੈ ਭਗਤ ਸਦਾ ਵੈ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਦਰ ਮਾਰਕ ਦਾ ਕਦੇ ਨਾ ਛੱਡਦੇ ਭਾਵੇਂ 100-100 ਮਾਰੇ ਜੁੱਤੇ ਤੈਥੋਂ ਉੱਤੇ, ਸਾਰੀ ਰਾਤੀ ਪਹਿਰਾ ਦੇ ਵਣਜਾ ਰੂੜੀ ਤੇ ਸੁੱਤੇ ਤੈਥੋਂ ਉੱਤੇ, ਬੁੱਲਿਆ ਰੱਬ ਸਾਂ ਯਾਦ ਸਾਈ ਨੂੰ ਕਰ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਬੁੱਲਾ ਕਹਿੰਦਾ ਰਾਤ ਨੂੰ ਜਾ ਕੇ ਭਗਤ ਕਹਾਉਣਾ, ਨਾਲੇ ਭਗਤੀ ਕਰਨੀ, ਨਾਲੇ ਆਪਣੇ ਮਨ ਨੂੰ ਫਟਕਾਰਾਂ ਪਾਉਣੀਆਂ, ਉਹ ਤੂੰ ਹੰਕਾਰ 'ਚ ਵਧਿਆ ਫਿਰਦਾ ਵੀ ਮੈਂ ਭਗਤ ਹੈ, ਨਾਲੇ ਭਗਤੀ ਕਰਦਾ ਸੀ। ਕਹਿੰਦਾ ਰਾਤ ਨੂੰ ਜਾ ਕੇ ਭਗਤ ਕਹਾਉਣਾ ਆਪਣੇ ਆਪ ਨੂੰ, ਰਾਤ ਨੂੰ ਤਾਂ ਕੁੱਤੇ ਵੀ ਜਾਗਦੇ ਫਿਰਦੇ ਹੈ, ਤੇਰੇ ਨਾਲੋਂ ਤਾਂ ਚੰਗੇ ਹੈ। ਕਿਉਂ ਬਈ? ਦਰ ਮਾਲਕ ਦਾ ਕਦੇ ਨਾ ਛੱਡਦੇ ਭਾਵੇਂ 100-100 ਮਾਰੇ ਜੁੱਤੇ ਤੈਥੋਂ ਹੀ ਉੱਤੇ, ਤੂੰ ਤਾਂ ਮਾਲਕ ਦੇ ਦਰ ਤੇ ਖੜਦਾ ਨਹੀਂ, ਪਰ ਕੁੱਤਾ ਆਪਣੇ ਮਾਲਕ ਦੇ ਦਰ ਨੂੰ ਛੱਡਦਾ ਨਹੀਂ, ਚਾਹੇ ਜੁੱਤੀ ਮਾਰੇ, ਗੇੜਾ ਜਿਹਾ ਦੇ ਕੇ ਫਿਰ ਉੱਥੇ ਆ ਬਹਿੰਦਾ ਪੂਛ ਮਾਰ ਕੇ, ਤੇਰੇ ਨਾਲੋਂ ਕੁੱਤਾ ਉੱਤੇ। ਤੇ ਫਿਰ ਕਹਿੰਦਾ ਸਾਰੀ ਰਾਤੀ ਪਹਿਰਾ ਦੇ ਵਣਜਾ ਰੂੜੀ ਤੇ ਸੁੱਤੇ ਤੈਥੋਂ ਹੀ ਉੱਤੇ, ਸਾਰੀ ਰਾਤ ਪਹਿਰਾ ਦਿੰਦੇ ਨੇ ਮਾਲਕ ਦੇ ਦਰ ਤੇ, ਤੇ ਜਦੋਂ ਮਾਲਕ ਉੱਠ ਖੜੇ ਫਿਰ ਤੜਕੇ ਰੂੜੀ ਤੇ ਜਾ ਕੇ ਸੌ ਜਾਂਦੇ ਆ, ਬੈੱਡ ਆਸਣ ਲੱਗਿਆ ਨਹੀਂ ਭਾਲਦੇ। ਇਹ ਨਹੀਂ ਵੀ ਗਰਮੀ ਦੇ ਵਿੱਚ ਏ ਸੀ ਲਾ ਲਈਏ ਜੀ, ਠੰਡ ਹੈ ਹੁਣ ਅਤੇ ਹੁਣ ਠੰਡ ਦੇ ਵਿੱਚ ਹੀਟਰ ਲਾ ਲਈਏ। ਤੇਰੇ ਤੋਂ ਤਾਂ ਕੁੱਤੇ ਉੱਤੇ ਹੈ, ਰੂੜੀ 'ਤੇ ਸੌ ਜਾਂਦੇ ਵਿਚਾਰੇ, ਠੰਡ ਜੀ ਲੱਗੂ ਵਾਲੇ ਇਕੱਠੇ ਜੋ ਕੇ ਬਹਿ ਜਾਣਗੇ ਨਾਸਾਂ ਜੀਆਂ ਥੱਲੇ ਦੇ ਕੇ, ਨਹੀਂ ਠੀਕ ਠਾਕ ਜੀ ਹੈ ਤੇਰੇ ਨਾਲੋਂ ਉੱਤੇ ਹੈ। ਇਸ ਕਰਕੇ ਬੁੱਲਿਆ ਯਾਦ ਸਾਈ ਨੂੰ ਕਰ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ। ਉਹ ਬੁੱਲਿਆ ਯਾਦ ਕਰ ਲੈ ਰੱਬ ਨੂੰ, ਨਹੀਂ ਤਾਂ ਤੇਰੇ ਨਾਲੋਂ ਤਾਂ ਬਾਜੀ ਜਿੱਤ ਗਏ ਕੁੱਤੇ ਹੀ ਚੰਗੇ। ਇਸ ਕਰਕੇ ਕੂਕਰੈ ਤੁਲ ਨੈ, ਉਹ ਮੂਰਖ ਤਾਂ ਕੁੱਤਿਆਂ ਦੇ ਬਰਾਬਰ ਵੀ ਨਹੀਂ ਹੈ। ਸ਼ੁਕਰ ਹੈ ਉਹ ਮੂਰਖ ਤਾਂ ਸੂਰਾਂ ਦੇ ਬਰਾਬਰ ਵੀ ਨਹੀਂ ਹੈ, ਕਿਉਂਕਿ ਕਬੀਰ ਸਾਗਤ ਤੇ ਸ਼ੁਕਰ ਭਲਾ ਰਾਖੈ ਆਛਾ ਗਾਓ। ਉਹ ਸਾਗਤ ਬੱਪਰਾ ਮਰ ਗਿਆ ਕੋਈ ਨਾ ਲੈ ਹੈ ਨਾਓ, ਭਗਤ ਕਬੀਰ ਜੀ ਦਾ ਫਰਮਾਨ ਹੈ। ਇਸ ਕਰਕੇ ਤੇਰੇ ਨਾਲੋਂ ਤਾਂ ਸੂਰ ਵੀ ਉੱਤੇ, ਸਫਾਈ ਤਾਂ ਰੱਖਦੇ, ਤੂੰ ਤਾਂ ਸਫਾਈ ਵੀ ਨਹੀਂ ਕਰਨ ਜੋਗਾ। ਗਾਂਧੀ ਪਾਉਣਾ ਗਰਦ ਬਹਿ ਤੇਰੇ ਨਾਲੋਂ, ਤੂੰ ਤਾਂ ਗਰਦ ਬਹਿ ਖੋਤੇ ਦੇ ਵੀ ਤੁਲ ਨਹੀਂ ਹੈ, ਗਧਿਆਂ ਵਰਗਾ ਵੀ ਨਹੀਂ ਹੈ। ਗਰਦ ਬਹਿ ਨਹਿ ਤੁਲ, ਗਧੇ ਦੇ ਬਰਾਬਰ ਵੀ ਨਹੀਂ ਹੈ, ਕਿਉਂਕਿ ਨੀਤੀਵਾਨਾਂ ਨੇ ਲਿਖਿਆ ਗਧੇ ਦੇ ਗੁਣ ਉੱਥੇ, ਕਿਹਰਤੇ ਗੁਣ ਏਕ ਏ ਗੁਣ ਬਗਤੇ ਲਈ ਵੈ, ਉੱਥੇ ਗਧੇ ਦੇ ਗੁਣ ਵੀ ਲਿਖੇ। ਜਿੱਥੇ ਸੰਗੀਤ ਕਲਾ, ਸੰਗੀਤ ਦੇ ਵਿੱਚ ਤੀਜਾ ਅੱਖਰ ਜਿਹੜੀ ਸੁਰ ਹੈ ਗਾ ਜਿਹਨੂੰ ਕਹਿੰਦੇ ਹੈ, ਉਹ ਗਧੇ ਦੀ ਸੁਰ ਹੈ। ਗਧੇ ਤੋਂ ਸੁਰ ਲਈ ਗਈ ਹੈ, ਸਾਡੇ ਤਾਂ ਬੋਲੀ 'ਚ ਵੀ ਸੁਰ ਨਹੀਂ ਹੈ। ਦੂਜਾ ਸੰਤੋਖੀ ਚਾਰਾ ਚਰੈ, ਸਾਰਾ ਦਿਨ ਭਾਰ ਧੋਈ ਚੱਲੋ ਅਤੇ ਜਿਹੜਾ ਕੰਮ ਕਿਸੇ ਨਹੀਂ ਆਇਆ, ਮੂੰਗੀ ਦਾ ਭੋ ਪਾ ਦਿਓ ਪੱਤੇ, ਕਿਸੇ ਦੇ ਕੰਮ ਨਹੀਂ ਰਗੜ ਜੂ। ਮੂੰਗਫਲੀ ਢਾ ਕੇ ਟਾਂਗਰ ਪਾ ਦਿੰਦੇ, ਉਹਦੇ ਨਾਲ ਰੱਜ ਕੇ ਐਨ ਫਿਰ ਦਿਗਾੜੇ ਮਾਰਦਾ। ਸੰਤੋਖੀ ਚਾਰਾ ਚਰੈ, ਜਿਹੋ ਜਿਹਾ ਮਰਜ਼ੀ ਪਾ ਦਿਓ ਇਹੋ ਜਿਹਾ ਖਾ ਕੇ ਸਾਰਾ ਦਿਨ ਭਾਰ ਧੋਈ ਜਾਂਦਾ, ਗਧੇ ਵਰਗਾ ਵੀ ਨਹੀਂ ਤੂੰ ਤਾਂ। ਕੱਕ ਹੈ ਕਾਵਾਂ ਦੇ ਵੀ ਤੁਲ ਨਹੀਂ, ਕਿਉਂਕਿ ਸਮੁੰਦਰੀ ਜਹਾਜ਼ਾਂ ਵਾਲੇ ਸਮੁੰਦਰ ਵਿੱਚ ਜਾ ਕੇ ਦਿਸ਼ਾ ਭਰਮ ਹੋ ਜਾਂਦਾ, ਪਤਾ ਨਹੀਂ ਲੱਗਦਾ ਸਮੁੰਦਰ ਵਿੱਚ ਜਹਾਜ਼ ਕਿੱਧਰ ਨੂੰ ਜਾ ਰਿਹਾ। ਤਾਂ ਕਾਂ ਦਿਸ਼ਾ ਭਰਮ ਨੂੰ ਦੂਰ ਕਰਦਾ, ਕਾਂ ਜਦ ਵੀ ਬੈਠਦਾ ਮੱਕੇ ਵੱਲ ਨੂੰ ਮੂੰਹ ਕਰਕੇ ਬੈਠਦਾ, ਕਹਿੰਦੇ ਉਹਨਾਂ ਦਾ ਦਿਸ਼ਾ ਭਰਮ ਦੂਰ ਹੋ ਜਾਂਦਾ ਵੀ ਹਾਂ ਵੀ ਇੱਧਰ ਪੱਛੋਂ ਦਿਸ਼ਾ, ਉਸ ਪਾਸੇ ਨੂੰ ਮੁੱਖ ਕਰਕੇ ਬੈਠੇਗਾ ਕਾਂ। ਉਹ ਤੂੰ ਤਾਂ ਕਾਵਾਂ ਵਰਗਾ ਵੀ ਨਹੀਂ, ਤੈਨੂੰ ਪਤਾ ਹੀ ਨਹੀਂ ਵੀ ਕਿੱਧਰ ਕੀ ਕੋਈ ਹੋ ਜਾਂਦਾ ਹੈ। ਅਤੇ ਪੁਰਾਣੇ ਸਮੇਂ ਦੇ ਵਿੱਚ ਲੋਕ ਕਾਵਾਂ ਦੇ ਗੜ ਚਿੱਠੀਆਂ ਭੇਜਦੇ ਸਨ, ਸੁਨੇਹੇ ਪਹੁੰਚਾ ਦਿੰਦਾ ਸੀ ਤੂੰ ਤਾਂ ਕਾਂ ਦੇ ਬਰਾਬਰ ਵੀ ਨਹੀਂ। ਅਤੇ ਨਗੋਰਾ ਪੁਰਸ਼ ਸਰਪ ਨਹਿ, ਸਰਪ ਦੇ ਤੁਲ ਨਹਿ, ਨਹੀਂ ਸਰਪ ਵਰਗਾ ਵੀ ਨਹੀਂ, ਕਿਉਂਕਿ ਸ਼ੇਸ਼ ਨਾਗ ਸੱਪਾਂ 'ਚੋਂ ਹੀ ਹੈ। ਕਰਦਾ ਨਾ ਸਿਮਰਨ, ਤੂੰ ਰੱਬ ਨੂੰ ਕਦੇ ਯਾਦ ਹੀ ਨਹੀਂ ਕੀਤਾ। ਇਸ ਕਰਕੇ ਸੱਪ ਦੇ ਵੀ ਤੁਲ ਖਲੈ ਨਹੀਂ ਹੈ ਉਹ ਮੂਰਖ। ਮਹਾਂਪੁਰਖ ਰਾੜੇ ਵਾਲੇ ਇਸ ਸ਼ਬਦ ਦੀ ਧਾਰਨਾ ਪੜ੍ਹਦੇ ਹੁੰਦੇ ਸੀ, ਕਾਵਾਂ ਕੁੱਤਿਆਂ ਖੋਤਿਆਂ ਦੀ ਜੂਨੀ ਪਹਿਣਗੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ। ਨਗੋਰੇ ਪੁਰਸ਼ ਨੂੰ ਇਤਿਹਾਸਕ ਜੂਨਾਂ ਦੇ ਵਿੱਚ ਫਿਰਨਾ ਪੈਂਦਾ। ਕਹਿੰਦੇ ਮਹਾਰਾਜ ਸੰਤ ਜਨ ਤਾਂ ਨਹੀਂ ਜੂਨਾਂ ਦੇ ਵਿੱਚ ਪੈਂਦੇ, ਉਹ ਕਿਉਂ ਨਹੀਂ ਪੈਂਦੇ? ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ, ਹਰੀ ਲਾਲ ਕ੍ਰਿਸ਼ਨ ਲਾਲ ਸੁਣ ਬਈ, ਚਰਨਾਰ ਬਿੰਦ ਭਜਨ, ਪਰਮੇਸ਼ਰ ਦੇ ਚਰਨਾਰ ਬਿੰਦ, ਨਾਣੇ ਨੂੰ ਜਿਹੜਾ ਕੰਨਾ ਲੱਗੇ ਇਹਦਾ ਅੜਾ ਬਣ ਜਾਵੇਗਾ, ਸੰਧੀ ਸੰਧੀ ਛੇਦ ਨਾਲ, ਇਹਨੂੰ ਸੰਧੀ ਛੇਦ ਕਹਿੰਦੇ ਹੈ। ਚਰਨਾਰ ਬਿੰਦ, ਚਰਨ ਕਮਲ, ਅਰਬਿੰਦ ਕਮਲ ਨੂੰ ਕਹਿੰਦੇ ਹੈ। ਚਰਨਾਰ ਬਿੰਦ ਭਜਨ, ਮੁੱਖ ਤੋਂ ਭਜਨ ਕਰਦੇ ਨੇ ਚਰਨ ਕਮਲਾਂ ਦਾ, ਪਰਮੇਸ਼ਰ ਦੇ ਨਾਮ ਬਾਣੀ ਚਰਨ ਕਮਲਾਂ ਦਾ। ਅਤੇ ਹਿਰਦੇ ਅੰਗ ਨਾਮ ਧਾਰਨ ਹੈ, ਹਿਰਦੇ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਾਰਨ ਕਰਦੇ ਸਾਧ ਸੰਗੇਣ ਤੇ ਵਿਸਰਾਮ ਲਾਓ। ਕੀਰਤਨ ਸਾਧ ਸੰਗੇਣ, ਸਾਧ ਸੰਗਤ ਵਿੱਚ ਆ ਕੇ ਭਾਈ ਕੀਰਤਨ ਕਰਦੇ ਹੈ ਸੰਤ ਜਨ। ਇਸ ਕਰਕੇ ਨਹਿ ਦੁਸ਼ਟਾਂ ਤਾਂ ਜਮਦੂਤਨ ਹੈ, ਜਮਦੂਤ ਨੂੰ ਵੇਖਦੇ ਨਹੀਂ। ਜੋ ਵੀ ਕੋਈ ਗੁਰਮੁਖ ਹੋਵੇ ਪਰਮੇਸ਼ਰ ਦੇ ਨਾਮ ਬਾਣੀ ਚੰਨ ਕਮਲਾਂ ਦਾ ਭਜਨ ਕਰੇ, ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਧਾਰਨ ਕਰੇ, ਕੀਰਤਨ ਜਸ ਕਰੇ ਜਾਂ ਸੁਣੇ ਸਾਧ ਸੰਗਤ ਵਿੱਚ ਆ ਕੇ, ਨਾਨਕ ਨਹਿ ਦ੍ਰਿਸ਼ਟਾਂਤ ਜਮਦੂਤਨ ਹੈ। ਸਤਿਗੁਰੂ ਕਹਿੰਦੇ ਉਹ ਭਾਈ ਜਮਦੂਤਾਂ ਨੂੰ ਨਹੀਂ ਦੇਖਦਾ ਹੈ, ਕਿਉਂਕਿ ਨਾਮ ਸੁਣੇ ਮਰ ਜਮਦੂਰ ਭਾਗੇ ਮਤ ਮਾਰੇ ਹਰ ਜੀ ਹੋਵੇ ਪਰਵਾਹਾ ਹੀ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੁਣ ਆ ਤੂੰ ਨਹਿ ਛੁੱਟੈ ਨਿਟ ਨਾ ਜਾਈਓ ਦੂਤ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਭਾਈ ਇੱਕ ਦੁਰਲੱਭ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ, ਨਹੀਂ ਤੇ ਨਹੀਂ ਹੈ ਨਚਕੀ ਨਹੀਂ ਹੈ। ਦੁਰਲੱਭ ਧਨ ਧਨ ਦੁਰਲੱਭ ਨਹੀਂ ਹੈ, ਇੱਛਾਧਾਰੀ ਸੱਪ ਹੋ ਕੇ ਵੀ ਮਾਇਆ ਤੇ ਬੈਠੇ ਰਹਿੰਦੇ ਹੈ। ਅਤੇ ਰੂਪੰ ਸੁੰਦਰ ਰੂਪ ਵੀ ਨਾਚ ਦੁਰਲੱਭ ਨਹੀਂ ਹੈ। ਮੋਰ ਦਾ ਕਿੰਨਾ ਸੋਹਣਾ ਰੰਗ ਹੈ, ਕਿੰਨੇ ਸੁੰਦਰ ਖੰਭ ਨੇ, ਕਿੰਨਾ ਸੋਹਣਾ ਰੂਪ ਹੈ, ਤੇ ਤੇਰਾ ਵੀ ਕੋਈ ਬਹੁਤਾ ਸੋਹਣਾ ਰੂਪ ਨਹੀਂ ਹੈ। ਰੂਪ ਵੀ ਦੁਰਲੱਭ ਨਹੀਂ ਹੈ, ਵੀ ਨਹੀਂ ਮਿਲਣਾ, ਹੋਰਾਂ 'ਚ ਵੀ ਮਿਲ ਜਾਂਦਾ ਯੋਨੀਆਂ 'ਚ। ਅਤੇ ਅੱਗੇ ਫਰਮਾਉਂਦੇ ਹਨ ਅਤੇ ਜੇ ਕਹੇ ਸਵਰਗ ਦਾ ਰਾਜ, ਇਹ ਵੀ ਦੁਰਲੱਭ ਨਹੀਂ ਹੈ। ਕਹਿੰਦੇ ਨੇ ਇੰਦਰ 14 ਵਾਰੀ ਰਾਜਾ ਬਣ ਕੇ ਸਵਰਗ ਦਾ, ਤੇ ਫਿਰ ਜਾ ਕੇ ਕੀੜਾ ਬਣਿਆ ਤੁਰਿਆ ਫਿਰਦਾ ਸੀ। ਲੰਬੀ ਸਾਖੀ ਹੈ ਰਹੋ ਵਿਚਾਰ। ਇਸ ਕਰਕੇ ਦੁਰਲੱਭ ਨਹੀਂ ਹੈ ਸਵਰਗ ਦਾ ਰਾਜ ਵੀ, ਚਾਹੇ ਮਿਲ ਜਾਵੇ ਉਹ ਵੀ ਦੁਰਲੱਭ ਨਹੀਂ ਮਿਲ ਸਕਦਾ। ਦੁਰਲੱਭ ਨਹੀਂ ਹੈ ਭੋਜਨ ਆਦਿਕ, ਵਿੰਜਨੰ ਸਲੂਣੇ ਪਦਾਰਥ ਆਦਿਕ, ਕਿਉਂਕਿ ਘੋੜਿਆਂ ਨੂੰ ਵੀ ਜਿਹੜੀਆਂ ਨਿਹਾਰੀਆਂ ਆਦਿਕ ਚਾਰਦੇ ਨੇ ਸਲੂਣੇ ਭੋਜਨ ਵਿੱਚ ਹੁੰਦੀ ਹੀ ਹੈ। ਇਸ ਕਰਕੇ ਨਹੀਂ ਹੈ ਦੁਰਲੱਭ ਭੋਜਨ ਵਿੰਜਨੰ ਸਲੂਣੇ ਪਦਾਰਥ ਆਦਿਕ ਦੁਰਲੱਭ ਨਹੀਂ ਹੈ। ਜੇ ਕਹੇ ਮੈਂ ਤੇ ਪ੍ਰੈਸ ਕਰਕੇ ਪਾਉਣਾ ਤੇ ਸਾਰਾ ਹੀ ਇੱਕੇ ਰੰਗ ਦੇ ਸ਼ੂਟ ਹੁੰਦਾ ਹੈ ਮੇਰਾ, ਦੁਰਲੱਭ ਬੜੇ ਚੰਗੇ ਸਵੱਛ ਸਵੱਛ ਸ਼ੁੱਧ ਅੰਬਰੈ ਕੱਪੜੇ ਹੈ, ਤੇ ਜੇ ਹੱਥ ਲੱਗ ਜਾਵੇ ਕਿਸੇ ਦਾ ਤਾਂ ਮੈਂ ਫਿਰ ਕੱਪੜਾ ਧੋ ਦਿੰਦਾ, ਜੇ ਤਾਂ ਇਹ ਤਾਂ ਜੂਠਾ ਹੋ ਗਿਆ, ਸਵੱਛ ਕੱਪੜਾ ਪਹਿਨਦਾ ਮੈਂ ਤਾਂ। ਮਹਾਰਾਜ ਕਹਿੰਦੇ ਉਹ ਇਹ ਵੀ ਦੁਰਲੱਭ ਨਹੀਂ ਹੈ, ਸਵੱਛ ਅੰਬਰੈ ਕੱਪੜੇ ਵੀ ਦੁਰਲੱਭ ਨਹੀਂ ਹੈ। ਰੇਸ਼ਮੀ ਬਸਤਰਾਂ ਤੇ ਮੀਰਾਂ ਦੇ ਘਰਾਂ 'ਚ ਕੁੱਤੇ ਸੁੰਦੇ ਫਿਰਦੇ ਹੈ। ਭਾਈ ਪੁੱਤਰ ਮਿੱਤਰ ਭਰਾ ਬਾਂਧਵ ਸੰਬੰਧੀ ਇਹ ਵੀ ਦੁਰਲੱਭ ਨਹੀਂ ਹੈ। ਸਾਰੀਆਂ ਜੂਨੀਆਂ 'ਚ ਪੁੱਤਰ ਮਿੱਤਰ ਹੁੰਦੇ ਤੇ ਦੁਰਲੱਭ ਨਹੀਂ ਹੈ ਬਣਤਾ ਇਸਤਰੀ ਦੇ ਕੌਤਕ, ਕੌਤਕ ਕਰਨ ਵਾਲੀ ਇਸਤਰੀ ਵੀ ਦੁਰਲੱਭ ਨਹੀਂ ਹੈ, ਸਾਰੀਆਂ ਜੂਨੀਆਂ 'ਚ ਮਿਲ ਜਾਂਦੀ ਹੈ। ਵਿੱਦਿਆ ਵਿੱਚ ਪ੍ਰਵੀਣੰ ਚਤਰ ਹੋ ਜਾਣਾ ਵੀ ਦੁਰਲੱਭ ਤਾਂ ਨਹੀਂ ਹੈ। ਤੋਤੇ ਮੈਨਾ ਬਹੁਤ ਪੜ੍ਹ ਲੈਂਦੇ ਹੈ, ਚਤਰਾਈ ਹੋਣੀ ਚਾਂਚਲਤਾ ਆਦਿਕ ਕਰ ਲੈਣੀ, ਮਹਾਰਾਜ ਕਹਿੰਦੇ ਇਹ ਵੀ ਦੁਰਲੱਭ ਨਹੀਂ ਹੈ। ਭਾਈ ਲੰਗੂਰ ਵਗੈਰਾ ਬਥੇਰੀ ਚਾਂਚਲਤਾ ਕਰ ਲੈਂਦੇ ਹੈ, ਦੁਰਲੱਭ ਤਾਂ ਹੈ ਇੱਕ ਵਾਹਿਗੁਰੂ ਦਾ ਨਾਮ ਦੁਰਲੱਭ ਹੈ ਭਾਈ। ਉਹ ਪਰਮੇਸ਼ਰ ਦਾ ਨਾਮ ਨਹੀਂ ਲੱਭਦਾ ਕਿਤੋਂ, ਲੱਭਦਾ ਹੈ ਕਿਥੋਂ? ਨਾਨਕ ਲੱਭਦੇ ਸਾਧ ਸੰਗ ਕਿਰਪਾ ਪ੍ਰਭ, ਜਿਹੜਾ ਸਾਧ ਸੰਗਤ ਕਰਦਾ ਹੈ ਉਹਦੇ ਤੇ ਪ੍ਰਭੂ ਦੀ ਜਦੋਂ ਕਿਰਪਾ ਹੋ ਜਾਂਦੀ ਹੈ ਤਾਂ ਗੁਰਾਂ ਦੁਆਰਾ ਉਸ ਨੂੰ ਨਾਮ ਲੱਭਦੇ ਕਹੀਏ ਮਿਲਦਾ ਹੈ। ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਜਾਂਦਾ, ਪ੍ਰਭੂ ਦੀ ਕਿਰਪਾ ਦੁਆਰਾ ਗੁਰਾਂ ਤੋਂ ਉਹਨਾਂ ਨੂੰ ਨਾਮ ਸਾਧ ਸੰਗਤ ਵਿੱਚ ਲੱਭਦਾ। ਇੱਥੇ ਆਪਾਂ ਵਿਸਰਾਮ ਦਿੰਦੇ ਹਾਂ। ਕਈ ਤਰ੍ਹਾਂ ਦੀਆਂ ਭੁੱਲਾਂ ਆਪ ਸਭ ਸੰਗਤ ਨੇ ਕਿਰਪਾ ਕਰਨੀ ਖਿਮਾ ਕਰਨੀਆਂ ਜੀ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।